بيتنا
गुण निदान
ਗੁਣ ਤਿੰਨ ਹੀ ਗਾਏ ਜਾ ਕੋ ਕਿਰਪਾ ਧਾਰੀ ਸੋ ਸੁਖੀਆ ਧਨ ਉਸ ਜਨਮਾ ਨਾਨਕ ਤਿਸ ਬਲਹਾਰੀ ਗੁਣ ਨਿਧਾਨ ਗੁਣ ਤਿੰਨ ਹੀ ਗਾਏ ਜਾ ਕਉ ਕਿਰਪਾ ਧਾਰੀ ਸੋ ਸੁਖੀਆ ਧਨ ਉਸ ਜਨਮਾ ਨਾਨਕ ਤਿਸ ਬਲਹਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਜੁਗੋ ਜੁਗ ਅਟਲ ਦਾਤਾਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਹੋਏ ਬੈਠੇ ਗੁਰੂ ਸਵਾਰੇ ਸਤਸੰਗੀ ਜਨੋ, ਆਪ ਜੀ ਨੇ ਪ੍ਰਭਾਤ ਵੇਲੇ ਦੇ ਇਸ ਸਜੇ ਹੋਏ ਦੀਵਾਨ ਅੰਦਰ ਅੰਮ੍ਰਿਤ ਬਚਨਾਂ ਦਾ ਕੀਰਤਨ ਗੁਰੂ ਸਵਾਰਿਆਂ ਪਾਸੋਂ ਸਰਵਣ ਕੀਤਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਅੱਜ ਜੋ ਪਾਵਨ ਪਵਿੱਤਰ ਅੰਮ੍ਰਿਤ ਬਚਨ ਸਾਨੂੰ ਕਮਾਣ ਵਾਸਤੇ ਬਖਸ਼ਿਸ਼ ਕੀਤੇ ਨੇ, ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਗੁਰੂ ਅਰਜਨ ਦੇਵ ਜੀ ਦੇ ਪਵਿੱਤਰ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਕ 711 ਹੈ। ਰਾਗ ਹੈ ਤੋਡੀ। ਆਓ ਇਸ ਪਾਵਨ ਪਵਿੱਤਰ ਅੰਮ੍ਰਿਤ ਬਚਨ ਦੀ ਵਿਚਾਰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਮੇਰ ਕਰਕੇ ਵਿੱਚ ਵਰਤਨ, ਪ੍ਰੇਮ ਭਾਵਨਾ ਅਦਬ ਦੇ ਨਾਲ ਕਰਾ ਲੈਣ, ਕਰੋ ਮੇਰ ਸਾਧ ਸੰਗਤ ਜੀ, ਆਪ ਬਖਸ਼ੋ ਅਸੀਸ ਔਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ, ਕਰੋ ਕਿਰਪਾਲਤਾ ਫਿਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਜੀ ਨੇ ਅੱਜ ਦੇ ਇਸ ਅੰਮ੍ਰਿਤ ਬਚਨ ਦੇ ਅੰਦਰ ਦੋ ਗੱਲਾਂ, ਦੋ ਰਹਿਮਤ ਭਰੇ ਬਚਨ ਸਾਨੂੰ ਦ੍ਰਿੜ ਕਰਾਏ ਨੇ। ਇੱਕ ਪਾਸੇ ਤਾਂ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਇਹ ਗੱਲ ਸਮਝਾਈ ਹੈ ਕਿ ਜਿਸ ਮਨੁੱਖ ਨੂੰ ਪਰਮ ਪਿਤਾ ਪਰਮੇਸ਼ਵਰ ਵਾਹਿਗੁਰੂ ਭੁੱਲ ਜਾਏ ਉਸ ਦੇ ਪੱਲੇ ਖੁਆਰੀ ਪੈਂਦੀ ਹੈ, ਤੇ ਦੂਜੇ ਪਾਸੇ ਜਿਨ੍ਹਾਂ ਨੂੰ ਮੇਰਾ ਕਰਤਾ ਪੁਰਖ ਜਿਨ੍ਹਾਂ ਨੂੰ ਮੇਰਾ ਸਾਈਂ ਯਾਦ ਆ ਜਾਵੇ। ਸਾਹਿਬ ਧੰਨ ਗੁਰੂ ਪੰਚਮ ਪਿਤਾ ਜੀ ਕਹਿੰਦੇ ਨੇ ਕਿ ਉਹਨਾਂ ਨੂੰ ਫਿਰ ਕੋਈ ਵੀ ਧੋਖਾ, ਕੋਈ ਵੀ ਸਹਿਸਾ, ਕੋਈ ਵੀ ਚਿੰਤਾ ਝੋਰਾ ਵਿਆਪ ਨਹੀਂ ਸਕਦਾ। ਨਾਲ ਇੱਕ ਗੱਲ ਹੋਰ ਸਪਸ਼ਟ ਕਰ ਦਿੱਤੀ ਕਿ ਜਿਨ੍ਹਾਂ ਮਨੁੱਖਾਂ ਨੂੰ ਪ੍ਰਭੂ ਦੇ ਨਾਮ ਦਾ ਵਿਛੋੜਾ ਹੈ ਜਾਂ ਪਰਮੇਸ਼ਵਰ ਨੂੰ ਵਿਸਰ ਗਏ ਨੇ, ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਭਾਵੇਂ ਉਹਨਾਂ ਦੀ ਉਮਰ ਕਈ ਯੁੱਗ ਹੋਵੇ ਪਰ ਉਹਨਾਂ ਦੀ ਜਿਉਂ ਜਿਉਂ ਉਮਰ ਬਤੀਤ ਹੁੰਦੀ ਹੈ ਤਿਉਂ ਤਿਉਂ ਇੱਕ ਸੱਪ ਦੀ ਤਰ੍ਹਾਂ ਆਪਣੇ ਅੰਦਰ ਜ਼ਹਿਰ ਘੋਲਦੇ ਰਹਿੰਦੇ ਨੇ। ਉਹਨਾਂ ਦੇ ਅੰਦਰ ਕਦੀ ਵੀ ਮਿਠਾਸ, ਟਿਕਾ ਤੇ ਨਿਮਰਤਾ ਨਹੀਂ। ਭਾਵੇਂ ਉਹ ਸਾਰੀ ਧਰਤੀ ਦਾ ਰਾਜ ਵੀ ਕਿਉਂ ਨਾ ਪ੍ਰਾਪਤ ਕਰ ਲੈਣ, ਉਹ ਰਾਜ ਭਾਗ ਪ੍ਰਾਪਤ ਕਰਕੇ ਵੀ ਖੰਡਾ ਵਿੱਚ ਰਹਿੰਦੇ ਨੇ ਤੇ ਦਾਤਾਰ ਕਿੰਨੇ ਨੇ, ਉਹਨਾਂ ਗੁਰਮੁਖਾਂ ਦੀ ਜ਼ਿੰਦਗੀ ਸਫਲ ਹੈ, ਉਹਨਾਂ ਦਾ ਜਨਮ ਸਫਲ ਹੈ ਜਿਨ੍ਹਾਂ ਨੇ ਪਰਿਪੂਰਨ ਪਰਮੇਸ਼ਵਰ ਵਾਹਿਗੁਰੂ ਜੀ ਦੇ ਨਾਮ ਨੂੰ ਆਪਣੇ ਹਿਰਦੇ ਦੇ ਅੰਦਰ ਵਸਾ ਲਿਆ ਹੈ। ਇਹ ਵੀ ਇਸ ਸ਼ਬਦ ਦੇ ਸੰਖੇਪ ਜਿਹਾ ਭਾਵ। ਉਹ ਇਸ ਕਰਕੇ ਆਰੰਭ ਵਿੱਚ ਅਰਜ਼ ਕਰ ਦੇਣਾ ਹੁਣ ਤਾਂ ਜੋ ਸਾਨੂੰ ਇਹ ਸਮਝ ਜ਼ਰੂਰ ਪਏ ਕਿ ਆਖਰ ਸਾਡੀ ਵਿਚਾਰ ਦਾ, ਸਾਡੇ ਸ਼ਬਦ ਦਾ ਕੇਂਦਰੀ ਧੁਰਾ ਕੀ ਹੈ, ਆਪਾਂ ਕਿਸ ਦੀ ਵਿਚਾਰ ਪੈ ਕਰਨੀ। ਹਜ਼ੂਰ ਨੇ ਆਰੰਭ ਵਿੱਚ ਇਹ ਬਚਨ ਕਹੇ ਨੇ ਕਿ ਹਰ ਵਿਸਰਤ ਸਦਾ ਖੁਵਾਰੀ, ਤਾਕੋ ਧੋਖਾ ਕਹਾ ਵਿਆਪੈ ਜਾ ਕੋ ਓਟ ਤੁਹਾਰੀ। ਹਰ ਵਿਸਰਤ, ਇਹਦਾ ਅਰਥ ਹੈ ਖਰੀ ਨੂੰ ਵਿਸਰ ਜਾਣਾ, ਖਰੀ ਪ੍ਰਭੂ ਨੂੰ ਭੁੱਲ ਜਾਣਾ। ਸਦਾ ਖੁਵਾਰੀ, ਪਰਮੇਸ਼ਵਰ ਨੂੰ ਭੁੱਲਣ ਵਾਲਾ ਕਦੀ ਵੀ ਉਹ ਟਿਕਦਾ ਨਹੀਂ, ਉਹਨੂੰ ਸਦੀਵ ਕਾਲ ਲਈ ਕੇਵਲ ਖੁਵਾਰੀ ਦਾ ਅਰਥ ਹੈ ਦੋਖੀ ਪੱਲੇ ਪੈਂਦਾ, ਉਹਦੇ ਅੰਦਰ ਕਦੀ ਵੀ ਟਿਕਾ। ਪਹਿਲਾਂ ਅਸੀਂ ਸਿਰਫ ਇਸ ਤੁਕ ਤੇ ਖਲੋਣਾ ਹੈ, ਵਿਚਾਰ ਕਰਨੀ ਕਿ ਜਿਨ੍ਹਾਂ ਨੂੰ ਪਰਮਾਤਮਾ ਭੁੱਲ ਜਾਏ ਉਹਨਾਂ ਦੇ ਪੱਲੇ ਕੇਵਲ ਖੁਵਾਰੀ ਪੈਂਦੀ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਵਿੱਚੋਂ ਕੁਝ ਕੁ ਉਦਾਹਰਣਾਂ ਨੇ ਕਿ ਜਿਵੇਂ ਪਰਮਾਤਮਾ ਕਿਸੇ ਨੂੰ ਭੁੱਲਿਆ ਤੇ ਉਹਦੇ ਚਾਰ ਚੁਫੇਰੇ ਦੁੱਖਾਂ ਨੇ ਆ ਘੇਰਾ ਪਾਇਆ। ਹਜ਼ੂਰ ਕਿਰਪਾਲੂ ਜੀ ਨੇ ਅੰਮ੍ਰਿਤ ਬਚਨ ਕੀਤੇ ਨੇ ਕਿ ਜਿਵੇਂ ਇੱਕ ਫਸਲ ਭਾਵੇਂ ਜਿਤਨੀ ਮਰਜ਼ੀ ਕੀਮਤੀ ਬੀਜ ਲਿਆ ਕੇ ਬੀਜੀ ਹੋਵੇ, ਤੇ ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਜ਼ਮੀਨ ਵੀ ਵਾਹੀ ਹੋਵੇ, ਪਰ ਇਹ ਗੱਲ ਕਦੀ ਭੁੱਲੀਏ ਨਾ ਕਿ ਜੇਕਰ ਪਾਣੀ ਨਾ ਮਿਲੇ, ਜੇਕਰ ਉਹਨੂੰ ਨੀਰ ਨਾਲ ਨਾ ਸਿੰਚਿਆ ਜਾਏ, ਉਹ ਕੀਮਤੀ ਬੀਜ, ਉਹ ਬੀਜੀ ਹੋਈ ਫਸਲ ਵੀ ਸਵਾਹ ਹੋ ਜਾਂਦੀ ਏ, ਉਹ ਕਦੀ ਪ੍ਰਫੁੱਲਤ ਨਹੀਂ ਹੁੰਦੀ। ਜਿਵੇਂ ਪਾਣੀ ਤੋਂ ਬਿਨਾ ਫਸਲ ਪੈਦਾ ਨਹੀਂ ਹੋ ਸਕਦੀ, ਸੱਚ ਜਾਣੋ ਇਸ ਤਰ੍ਹਾਂ ਰੱਬ ਦੀ ਸਿਫਤ ਸਲਾਹ ਦੀ ਬਾਣੀ ਤੋਂ ਬਿਨਾ ਅੰਦਰ ਕਦੀ ਕਿਸੇ ਨੂੰ ਆਨੰਦ ਨਹੀਂ ਆ ਸਕਦਾ। ਸਾਹਿਬ ਕਿਰਪਾਲੂ ਜੀ ਨੇ ਸ਼ਬਦ ਕਹੇ ਨੇ, ਕਹਿਣ ਲੱਗੇ ਧੀਨ ਦੁੱਧ ਤੇ ਬਾਹਰ ਹੀ, ਕਿਤੇ ਨਾ ਆਵੇ ਕਾਮ ਹਰ ਵਿਸਰਤ ਸਦਾ ਖੁਵਾਰੀ। ਧੀਨ ਦੁੱਧ ਤੇ ਬਾਹਰ ਹੀ, ਕਿਤੇ ਨਾ ਆਵੇ ਕਾਮ ਜਲ ਬਿਨ ਸਾਖ ਕੋ ਮਿਲਾਵਤੀ ਉਪਜੈ ਨਾਹੀ। ਤਾਂ ਦੋ ਉਦਾਹਰਣਾਂ ਦਿੱਤੀਆਂ ਨੇ, ਕਹਿੰਦੇ ਜਿਵੇਂ ਗਾਂ ਦੁੱਧ ਤੋਂ ਬਿਨਾਂ ਕੰਮ ਨਹੀਂ, ਤੇ ਗੁਰੂ ਕੇ ਸਿੱਖੋ ਇਨ ਬਿਨ ਬਿਲਕੁਲ ਇਸੇ ਤਰ੍ਹਾਂ ਜਿਸ ਕੋਲ ਪਰਮਾਤਮਾ ਦਾ ਨਾਮ ਨਹੀਂ ਉਹਦੇ ਕੋਲ ਖੁਵਾਰੀ ਹੈ, ਤੇ ਜਿਸ ਫਸਲ ਨੂੰ ਪਾਣੀ ਨਾ ਮਿਲੇ ਤੇ ਉਹ ਫਸਲ ਵੀ ਤਬਾਹ ਹੋ ਜਾਂਦੀ, ਉਹਦੇ ਵਿੱਚ ਕਦੀ ਅਨਾਜ ਕਦੀ ਦਾਣੇ ਪੈਂਦੇ। ਸਾਹਿਬ ਕਹਿੰਦੇ ਨੇ, ਉਹਨਾਂ ਨੇ ਕੁਝ ਹੋਰ ਬਚਨ ਕਹੇ ਨੇ, ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ, ਪਰਮਾਤਮਾ ਨੂੰ ਵਿਸਰ ਜਾਣਾ ਸਭ ਤੋਂ ਵੱਡੀ ਖੁਵਾਰੀ ਹੈ, ਕਦੀ ਵੀ ਬੰਦਾ ਟਿਕਦਾ ਨਹੀਂ ਜਿਹਨੂੰ ਰੱਬ ਭੁੱਲ ਗਿਆ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਦੇ ਅਨੁਸਾਰ ਕਿਰਪਾਲੂ ਦਾਤਾਰ ਜੀ ਨੇ ਰਹਿਮਤ ਕੀਤੀ ਇੱਕ ਬਚਨ ਕੀਤਾ ਹੈ, ਕਹਿੰਦੇ ਨੇ ਉਦਾਹਰਣਾਂ ਦਿੰਦੇ ਨੇ ਕਿ ਨਾਮ ਤੋਂ ਬਿਨਾਂ ਕਿੰਨੀ ਕੁ ਖੁਵਾਰੀ ਏ, ਨਾਮ ਤੋਂ ਬਿਨਾਂ ਜ਼ਿੰਦਗੀ ਵਿੱਚ ਆਨੰਦ ਨਹੀਂ। ਹਜ਼ੂਰ ਕਹਿੰਦੇ ਨੇ ਜੇਕਰ ਇੱਕ ਮਨੁੱਖ ਨੂੰ ਨ੍ਰਿਤ ਕਲਾ ਆਉਂਦੀ ਹੋਵੇ, ਉਹਨੂੰ ਨੱਚਣ ਦਾ ਵਲ ਆਉਂਦਾ ਹੋਵੇ, ਭਾਵੇਂ ਉਹਨੂੰ ਨੱਚਣ ਦੀਆਂ ਕਈ ਕਲਾਵਾਂ ਆਉਂਦੀਆਂ ਨੇ, ਪਰ ਜੇਕਰ ਉਹਦੇ ਕੋਲ ਸਾਜ ਨਾ ਵੱਜਦੇ ਹੋਣ, ਉਹਦੇ ਕੋਲ ਢੋਲ ਨਾ ਵੱਜਦਾ ਹੋਵੇ, ਉਹਦੇ ਕੋਲ ਵਾਜਾਂ ਨਾ ਕੋਈ ਵਜਾਏ, ਉਹਨੇ ਪੈਰਾਂ ਆਪਣਿਆਂ ਵਿੱਚ ਘੁੰਗਰੂ ਨਾ ਬੰਨੇ ਹੋਣ, ਭਾਵੇਂ ਆਦਮੀ ਨੱਚਣ ਦੀ ਕਲਾ ਨੂੰ ਜਾਣਦਾ ਹੈ, ਉਹਨੂੰ ਨ੍ਰਿਤ ਕਲਾ ਦਾ ਗਿਆਨ ਹੈ, ਪਰ ਸਾਜ ਤੋਂ ਬਿਨਾਂ ਉਹਦਾ ਨੱਚਣਾ ਬਿਲਕੁਲ ਫਿੱਕਾ ਲੱਗੇਗਾ, ਢੋਲ ਦੇ ਡਗੇ ਤੋਂ ਬਿਨਾਂ ਉਹਦਾ ਨੱਚਣਾ ਬਿਲਕੁਲ ਬੇਹੂਦਾ ਹੋਵੇਗਾ। ਸੱਚ ਜਾਣੋ, ਜਿਵੇਂ ਸਾਜ ਤੋਂ ਬਿਨਾਂ, ਵਾਜੇ ਤੋਂ ਬਿਨਾਂ, ਢੋਲ ਤੋਂ ਬਿਨਾਂ ਨੱਚਣ ਵਾਲੇ ਦਾ ਨੱਚਣਾ ਕਿਸੇ ਨੂੰ ਭਾਉਂਦਾ ਨਹੀਂ, ਇਸੇ ਤਰ੍ਹਾਂ ਭਾਵੇਂ ਜਿਤਨਾ ਮਰਜ਼ੀ ਤੂੰ ਗੁਣਵਾਨ ਹੋਵੇ ਮਨਾ, ਰੱਬ ਦੀ ਬੰਦਗੀ ਤੋਂ ਬਿਨਾਂ ਤੇਰਾ ਹਰ ਕਰਮ ਹੀ ਫਿੱਕਾ ਪ੍ਰਤੀਤ ਹੋਵੇਗਾ। ਇਹ ਹਜ਼ੂਰ ਨੇ ਬਾਣੀ ਵਿੱਚ ਪ੍ਰਮਾਣ ਦਿੱਤੇ ਨੇ। ਨਾਲ ਦੂਸਰਾ ਬਚਨ ਕੀਤਾ, ਕਹਿਣ ਲੱਗੇ ਦੇਖੋ ਇੱਕ ਬੰਦੇ ਕੋਲ ਪਰਮਾਤਮਾ ਨੇ ਰਾਗ ਦੀ ਸੂਝ ਦਿੱਤੀ, ਉਹਨੂੰ ਗਾਉਣ ਦੀ ਕਲਾ ਦਾ ਪਤਾ ਹੈ। ਸਾਹਿਬ ਕਹਿੰਦੇ ਤਿੰਨ ਉਦਾਹਰਨਾਂ ਦਿੱਤੀਆਂ ਤੇ ਤਿੰਨੇ ਸੂਖਮ ਕਲਾ ਨਾਲ ਸੰਬੰਧਿਤ ਨੇ, ਸੰਗੀਤ ਨਾਲ ਸੰਬੰਧਿਤ ਨੇ। ਕਹਿੰਦੇ ਇੱਕ ਬੰਦੇ ਕੋਲ ਪਰਮਾਤਮਾ ਨੇ ਉਹਨੂੰ ਇੰਨੀ ਸੂਝ ਦਿੱਤੀ, ਇਹ ਸਮਝ ਉਹਨੂੰ ਹੈ ਵੀ ਇਸ ਰਾਗ ਵਿੱਚ ਕਿਹੜੇ ਸੁਰ ਲੱਗਦੇ ਨੇ, ਇਹਦੇ ਵਿੱਚ ਕਿਹੜੇ ਕੋਮਲ ਸਵਰ ਨੇ, ਸਾਰੀਆਂ ਗੱਲਾਂ ਦਾ ਉਹਨੂੰ ਪਤਾ ਹੈ। ਪਰ ਕਹਿੰਦੇ ਨੇ ਜੇਕਰ ਰਾਗ ਦੀ ਥਿਊਰੀ ਜਾਣਨ ਤੋਂ ਬਾਅਦ ਉਹਦੇ ਗਲੇ ਵਿੱਚ ਰਸ ਨਾ ਹੋਵੇ, ਗਲਾ ਨਾ ਚੱਲ ਸਕੇ, ਕਹਿੰਦੇ ਨੇ ਠੀਕ ਹੈ ਰਾਗ ਬਾਰੇ ਉਹਨੂੰ ਜਾਣਕਾਰੀ ਤੇ ਹੈ, ਪਰ ਇਹ ਕਦੀ ਭੁੱਲੋ ਨਾ, ਗਲਾ ਨਾ ਚੱਲੇ ਤੇ ਉਹਨੂੰ ਸਵਾਦ ਉਹਨਾਂ ਨਹੀਂ ਆਉਂਦਾ ਜਿਤਨਾ ਕਿ ਗਾਉਣ ਵਿੱਚ ਆਨੰਦ ਹੈ, ਉਹ ਕੇਵਲ ਸ਼ਾਇਦ ਦੱਸਣ ਵਿੱਚ ਉਹਨਾਂ ਨਾ। ਸਾਹਿਬ ਨੇ ਤੀਸਰਾ ਪ੍ਰਮਾਣ ਦਿੱਤਾ, ਸਿਰਫ ਉਦਾਹਰਨਾਂ ਦਾ ਇੱਕ ਪੱਖ ਲੈਣਾ। ਕਹਿੰਦੇ ਜਿਵੇਂ ਹੁਣ ਰਬਾਬ ਹੈ ਤੇ ਰਬਾਬ ਦੀ ਜ਼ੀਲ ਹੋਵੇ, ਉਹਦੀ ਤੰਦੀ ਹੈ ਤੇ ਰਬਾਬ ਵਿੱਚੋਂ ਰਾਗ ਨੇ ਜਨਮ ਲੈਣਾ ਹੈ, ਤੇ ਜੇ ਰਬਾਬ ਦਾ ਕੇਵਲ ਢਾਂਚਾ ਹੀ ਹੋਵੇ, ਉਹਦੀ ਤਾਰ ਨਾ ਹੋਵੇ, ਤੇ ਤਾਰ ਤੋਂ ਬਿਨਾਂ ਰਾਗ ਸੰਗੀਤ ਦਾ ਜਨਮ ਕਿਵੇਂ ਹੋ ਜਾਏਗਾ? ਸਾਹਿਬ ਕਹਿੰਦੇ ਨੇ ਸੱਜਣਾ, ਜਿਵੇਂ ਢੋਲ ਤੋਂ ਬਿਨਾਂ, ਵਾਜਿਆਂ ਤੋਂ ਬਿਨਾਂ ਨੱਚਣ ਵਾਲੇ ਦੇ ਨ੍ਰਿਤ ਦਾ ਸਵਾਦ ਉਹਨਾਂ ਨਹੀਂ ਆਉਂਦਾ, ਜਿਵੇਂ ਗਲੇ ਤੋਂ ਬਿਨਾਂ ਕੋਈ ਗਾ ਨਹੀਂ ਸਕਦਾ, ਗਲਾ ਵੀ ਨਾ ਹੋਵੇ ਤੇ ਕਹਿ ਮੈਂ ਗਾਵਾਂਗਾ, ਗਲੇ ਤੋਂ ਬਿਨਾਂ ਗਾਇਆ ਨਹੀਂ ਜਾ ਸਕਦਾ, ਵਾਜੇ ਤੋਂ ਬਿਨਾਂ ਨੱਚਿਆ ਨਹੀਂ ਜਾ ਸਕਦਾ, ਤੰਦੀ ਤੋਂ ਬਿਨਾਂ ਕਦੀ ਰਬਾਬ ਨਹੀਂ ਵੱਜਦੀ, ਤੇ ਸੱਚ ਜਾਣੀ ਨਾਮ ਤੋਂ ਬਿਨਾਂ ਜ਼ਿੰਦਗੀ ਦਾ ਕੋਈ ਕਾਜ ਵੀ ਰਾਤ ਨਹੀਂ ਹੁੰਦਾ, ਨਾਮ ਤੋਂ ਬਿਨਾਂ ਖੁਆਰੀ ਹੈ। ਹਜ਼ੂਰ ਨੇ ਸ਼ਬਦ ਕਹੇ ਨੇ, ਦਾਤਾਰ ਦਾ ਬਚਨ ਹੁੰਦਾ, ਕਹਿਣ ਲੱਗੇ ਬਿਨ ਵਾਜੈ ਕੈਸੋ ਨ੍ਰਿਤਕਾਰੀ, ਵਾਜੇ ਤੋਂ ਬਿਨਾਂ ਨ੍ਰਿਤ ਕਰਨ ਦਾ, ਨੱਚਣ ਦਾ ਕੋਈ ਅਰਥ ਹੀ ਨਹੀਂ। ਬਿਨ ਵਾਜੇ ਕੈਸੋ ਨ੍ਰਿਤਕਾਰੀ, ਬਿਨ ਕੰਠ ਹੈ ਕੈਸੇ ਗਾਵਣ ਹਾਰੀ, ਕੰਠ ਦਾ ਅਰਥ ਹੈ ਗਲਾ, ਗਲੇ ਤੋਂ ਬਿਨਾਂ ਕਿਸੇ ਨੇ ਕੀ ਰਾਗ ਅਲਾਪ ਲੈਣਾ, ਕਿਸੇ ਨੇ ਕੀ ਸੁਰ ਉੱਚੀ ਲਾ ਲੈਣੀ ਹੈ, ਜੇ ਗਲਾ ਹੀ ਖਾਮੋਸ਼ ਹੈ। ਬਿਨ ਬਾਜੇ ਕੈਸੋ ਨ੍ਰਿਤਕਾਰੀ, ਬਿਨ ਕੰਠ ਹੈ ਕੈਸੇ ਗਾਵਣ ਹਾਰੀ, ਜੀਲ ਬਿਨਾਂ ਕੈਸੇ ਬਜੇ ਰਬਾਬ, ਨਾਮ ਬਿਨਾਂ ਬਿਰਥੇ ਸਭ ਕਾਜ, ਹਰ ਬਿਸਰਤ ਸਦਾ ਖੁਵਾਰੀ, ਨਾਮ ਬਿਨਾਂ ਬਿਰਥੇ ਸਭ ਕਾਜ। ਹਜ਼ੂਰ ਨੇ ਫਿਰ ਅੱਗੇ ਤਿੰਨ ਉਦਾਹਰਨਾਂ ਹੋਰ ਦਿੱਤੀਆਂ, ਕੇਵਲ ਸਮਝਾਉਣ ਲਈ ਕਿ ਨਾਮ ਤੋਂ ਬਿਨਾਂ ਖੁਵਾਰੀ ਪੱਲੇ ਪੈਂਦੀ। ਸਾਹਿਬ ਨੇ ਅਗਲਾ ਬਚਨ ਕਿਹਾ, ਕਹਿੰਦੇ ਕਿਸੇ ਬੰਦੇ ਦੇ ਕੋਲ ਅੰਦਰ ਖਿਆਲ ਬੜੇ ਚੰਗੇ ਉਪਜਦੇ ਹੋਣ, ਪਰ ਜੇਕਰ ਉਹਦੀ ਜ਼ਬਾਨ ਵਿੱਚ ਬੋਲਣ ਦੀ ਤਾਕਤ ਨਹੀਂ, ਉਹਦੇ ਮੂੰਹ ਵਿੱਚ ਜ਼ਬਾਨ, ਉਹਦੇ ਮੂੰਹ ਵਿੱਚ ਜੀਭ ਹੀ ਨਹੀਂ, ਤੇ ਖਿਆਲ ਤਾਂ ਉਹਦੇ ਅੰਦਰ ਬੜੇ ਚੰਗੇ ਉਪਜੇ ਨੇ, ਪਰ ਜ਼ਬਾਨ ਤੋਂ ਬਿਨਾਂ ਉਹਨਾਂ ਖਿਆਲਾਂ ਨੂੰ ਲੋਕਾਂ ਨਾਲ ਸਾਂਝਾ ਕਿਵੇਂ ਕਰੇਗਾ? ਬੇਨਤੀ ਕਰਾਂ, ਜਦੋਂ ਵੀ ਅਸੀਂ ਬਾਣੀ ਪੜ੍ਹਨੀ, ਵੈਸੇ ਹਰ ਰੋਜ਼ ਤਕਰੀਬਨ ਇਹ ਬੇਨਤੀ ਜ਼ਰੂਰ ਕਰਨਾ ਹੁੰਦਾ ਕਿ ਅਰਥ ਕਰਦਿਆਂ ਕਦੀ ਇਹ ਨਾ ਸੋਚੀਏ ਇਹਦੇ ਬਹੁ ਪੱਖੀ ਨਹੀਂ ਲੈਣਾ ਪਏਗਾ। ਮੇਰੇ ਕਹਿਣ ਤੋਂ ਮੁਰਾਦ, ਜੇ ਅਸੀਂ ਅੱਜ ਕਹੀਏ ਤਰਕ ਕਰ ਦਿਆਂਗੇ ਵੀ ਜਿਹਦੀ ਜ਼ਬਾਨ ਨਹੀਂ ਚੱਲਦੀ ਉਹ ਘੱਟੋ ਘੱਟ ਅੱਖਾਂ ਦੇ ਹੱਥਾਂ ਦੇ ਇਸ਼ਾਰਿਆਂ ਨਾਲ ਅੱਜ ਕੱਲ ਸਮਝਾਉਣ ਲੱਗ ਪਏ ਨੇ, ਜਿਹੜੇ ਗੁੰਗੇ ਨੇ ਉਹਨਾਂ ਦੇ ਅੰਗਾਂ ਦੀ ਵੀ ਭਾਸ਼ਾ ਹੈ। ਜਿਹੜੇ ਗੁੰਗੇ ਨੇ ਉਹਨਾਂ ਕੋਲ ਜੇ ਕਲਮ ਹੋਵੇ, ਜੇ ਉਹਨਾਂ ਦੇ ਕੋਲ ਲਿਖਣ ਵਾਲੀ ਸ਼ਕਤੀ ਹੋਵੇ ਤੇ ਆਪਣੇ ਖਿਆਲਾਂ ਨੂੰ ਉਹ ਲਿਖ ਕੇ ਬਿਆਨ ਕਰ ਸਕਦੇ ਨੇ, ਪਰ ਜਦੋਂ ਅਸੀਂ ਬਾਣੀ ਪੜ੍ਹੀਏ ਉਹਦਾ ਜਿਹੜਾ ਪ੍ਰਕਰਨ ਆਉਂਦਾ ਹੈ ਉਦਾਹਰਣ ਦਾ ਕੇਵਲ ਇੱਕ ਪੱਖ ਲਈਦਾ ਜਿਹੜੀ ਉਸ ਥਾਂ ਤੇ ਢੁਕਦੀ ਹੋਵੇ। ਇਹ ਨਹੀਂ ਤਰਕ ਕਰਕੇ ਉਦਾਹਰਣ ਖੰਡਨ ਨਹੀਂ ਹੋ ਸਕਦੀ। ਹਜ਼ੂਰ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਪਿਆਰਿਓ ਕਿ ਦੇਖੋ ਜ਼ਬਾਨ ਤੋਂ ਬਿਨਾਂ ਕੋਈ ਬੰਦਾ ਸ਼ਬਦਾਂ ਨੂੰ ਜਨਮ ਨਹੀਂ ਦੇ ਸਕਦਾ। ਅੱਖਰ ਲਿਖ ਸਕੇਗਾ ਪਰ ਸੁਰ ਨੂੰ ਸ਼ਬਦ ਨੂੰ ਜਨਮ ਨਹੀਂ ਦਿੱਤਾ ਜਾ ਸਕਦਾ ਜ਼ਬਾਨ ਤੋਂ ਬਿਨਾਂ। ਹਜ਼ੂਰ ਕਹਿੰਦੇ ਨੇ ਜਿਵੇਂ ਜ਼ਬਾਨ ਤੋਂ ਬਿਨਾਂ ਬੋਲਿਆ ਨਹੀਂ ਜਾ ਸਕਦਾ, ਜੇ ਆਦਮੀ ਦੀਆਂ ਨੇਤਰਾਂ ਦੀ ਜੋਤ ਨਹੀਂ, ਦੇਖਣ ਨੂੰ ਉਹਦੀਆਂ ਅੱਖਾਂ ਬੜੀਆਂ ਸੋਹਣੀਆਂ ਨੇ ਪਰ ਅੱਖਾਂ ਵਿੱਚ ਜੋਤ ਨਹੀਂ, ਜੋਤ ਤੋਂ ਬਿਨਾਂ ਕੋਈ ਆਦਮੀ ਦੇਖ ਨਹੀਂ ਸਕਦਾ, ਜ਼ਬਾਨ ਤੋਂ ਬਿਨਾਂ ਬੋਲ ਨਹੀਂ ਸਕਦਾ, ਤੇ ਜੇ ਕਿਸੇ ਕੋਲ ਕੰਨਾਂ ਦੀ ਸੁਣਨ ਦੀ ਤਾਕਤ ਨਹੀਂ ਤੇ ਉਹ ਕਦੀ ਵੀ ਉਹਦੇ ਕੋਲ ਜਿਤਨਾ ਮਰਜ਼ੀ ਬੋਲ ਲਓ ਉਹ ਕਦੀ ਸੁਣ ਨਹੀਂ ਸਕਦਾ। ਤੇ ਮੇਰੇ ਬਾਬਾ ਨਾਨਕ ਜੀ ਕਹਿੰਦੇ ਨੇ ਜਿਵੇਂ ਜ਼ਬਾਨ ਤੋਂ ਬਿਨਾਂ ਸ਼ਬਦ ਨਹੀਂ, ਉਹ ਪਿਆਰਿਆ ਜੋਤ ਤੋਂ ਬਿਨਾਂ ਦੇਖ ਨਹੀਂ ਸਕੀ ਦੇ ਦ੍ਰਿਸ਼ ਤੇ ਕੰਨਾਂ ਦੀ ਸੁਣ ਦੀ ਸ਼ਕਤੀ ਤੋਂ ਬਿਨਾਂ ਸੁਣਿਆ ਨਹੀਂ ਜਾ ਸਕਦਾ। ਇਸੇ ਤਰ੍ਹਾਂ ਪਰਮਾਤਮਾ ਦੇ ਨਾਮ ਤੋਂ ਬਿਨਾਂ ਜ਼ਿੰਦਗੀ ਦੇ ਕਾਰਜ ਰਾਸ ਨਹੀਂ ਹੁੰਦੇ। ਹਜ਼ੂਰ ਨੇ ਸ਼ਬਦ ਕਹਿ ਪੂਰਾ ਉਚਾਰਨ ਕੀਤਾ, ਬਿਨ ਬਾਜੇ ਕੈਸੋ ਨ੍ਰਿਤਕਾਰੀ, ਬਿਨ ਕੰਠ ਹੈ ਕੈਸੋ ਗਾਵਨ ਹਾਰੀ, ਜੀਲ ਬਿਨਾਂ ਕੈਸੇ ਬਜੈ ਰਬਾਬ, ਨਾ ਬਿਨਾਂ ਬਿਰਥ ਹੈ ਸਭ ਕਾਜ, ਨਾ ਬਿਨਾਂ ਕਹੋ ਕੌਣ ਤਰਿਆ, ਬਿਨ ਸਤਿਗੁਰ ਸੇਵੈ ਪਾਕ ਪਰਿਆ। ਕੋਈ ਨਾਮ ਤੋਂ ਬਿਨਾਂ, ਸਤਿਗੁਰੂ ਦੀ ਸੇਵਾ ਤੋਂ ਬਿਨਾਂ ਕੋਈ ਪਾਰ ਨਹੀਂ ਹੋ ਸਕਿਆ। ਸਾਹਿਬ ਨੇ ਅੱਗੇ ਅੰਮ੍ਰਿਤ ਬਚਨ ਕਹਿ, ਬਿਨ ਜੇਵਾ ਕਹਾਂ ਕੋ ਬਖਤਾ, ਬਿਨ ਸਰਵਨਾ ਕਹਾਂ ਕੋ ਸੁਣਤਾ। ਸਾਹਿਬ ਕਿਰਪਾਲੂ ਜੀ ਮੇਹਰ ਕਰਦੇ ਨੇ, ਬਿਨ ਨੇਤਰਾ ਕਹਾਂ ਕੋ ਪੇਖ ਹੈ, ਨਾਮ ਬਿਨਾਂ ਨਰ ਕਈ ਨਾ ਲੇਖੈ, ਹਰ ਬਿਸਰਤ ਸਦਾ ਖੁਬਾਰੀ। ਨਾਮ ਤੋਂ ਬਿਨਾਂ ਮਨੁੱਖ ਕਿਸੇ ਅਰਥ ਵੀ ਨਹੀਂ। ਜਦੋਂ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਚਨ ਆਰੰਭ ਕਰਨੇ ਆ, ਆਪ ਸੂਝਵਾਨ ਬੈਠੇ ਹੋ, ਬਾਣੀ ਨਿਤ ਨੇਮ ਦੀ ਸੰਪੂਰਨ ਹੁੰਦੀ ਜੋ ਉਸ ਵੇਲੇ ਦਾ ਨੇਮ ਸੀ। ਸਭ ਤੋਂ ਪਹਿਲਾਂ ਅੰਮ੍ਰਿਤ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਜਪਜੀ ਸਾਹਿਬ ਹੈ। 38 ਪੌੜੀਆਂ ਸੰਪੂਰਨ ਹੁੰਦੀਆਂ ਨੇ, ਸਲੋਕ ਦੀ ਸੰਪੂਰਨਤਾ ਹੁੰਦੀ ਹੈ। ਉਸ ਤੋਂ ਬਾਅਦ ਸੋਦਰ ਰਹਿ ਰਾਜ ਸਾਹਿਬ ਜੀ ਦੇ ਸ਼ਬਦ ਆਉਂਦੇ ਨੇ, ਇਹਦੇ ਨਾਲ ਹੀ ਫਿਰ ਸੋ ਪੁਰਖ ਦੇ ਸ਼ਬਦ ਆਉਂਦੇ ਨੇ। ਉਸ ਤੋਂ ਬਾਅਦ ਸੋਹਿਲਾ ਸਾਹਿਬ, ਕੀਰਤਨ ਸੋਹਿਲਾ ਜਿਸ ਨੂੰ ਕਹਿੰਦੇ ਆ, ਉਹ ਪਵਿੱਤਰ ਬਾਣੀ ਆਉਂਦੀ। ਸੋਹਿਲਾ ਸਾਹਿਬ ਤੋਂ ਬਾਅਦ ਫਿਰ ਪਹਿਲਾ ਰਾਗ ਆਰੰਭ ਹੁੰਦਾ, ਉਹ ਪਹਿਲਾ ਰਾਗ ਹੈ ਸ੍ਰੀ ਰਾਗ। ਤੇ ਦਾਤਾਰ ਜੀ ਨੇ ਉਹਦੀ ਆਰੰਭਤਾ ਇੱਥੋਂ ਕੀਤੀ ਹੈ, ਰਾਗ ਸ੍ਰੀ ਰਾਗ ਮਹੱਲਾ ਪਹਿਲਾ। ਪਹਿਲੇ ਸ਼ਬਦ ਨੂੰ ਪੜ੍ਹੋ ਤੇ ਸਿਰ ਵਰਦ ਕਰ ਰਹੇ ਆ, ਪ੍ਰਭੂ ਦਾ ਨਾਮ ਵਿਸਰ ਜਾਈਏ ਤੇ ਖੁਆਰੀਏ। ਸਤਿਗੁਰੂ ਨੇ ਪਹਿਲੇ ਸ਼ਬਦ ਵਿੱਚ ਚਾਰ ਉਦਾਹਰਨਾਂ ਦਿੱਤੀਆਂ ਨੇ ਕਿ ਕਿਹੜੀ ਕਿਹੜੀ ਥਾਂ ਤੇ ਆ ਕੇ ਬੰਦੇ ਨੂੰ ਰੱਬ ਭੁੱਲਦਾ। ਹਾਂ, ਕਈ ਵਾਰੀ ਦਾਤਾਂ ਦੀ ਪ੍ਰਾਪਤੀ ਲਈ ਪ੍ਰਭੂ ਚੇਤੇ ਵੇ, ਤੇ ਜਿੱਦਣ ਮਿਲ ਜਾ ਸੱਚ ਜਾਣੋ ਉਦਣ ਵੀ ਸਾਈਂ ਵਿਸਰ ਜਾਂਦਾ, ਤੇ ਜੇ ਦਾਤ ਲੈ ਕੇ ਸਾਈਂ ਵਿਸਰ ਜਾਏ ਤੇ ਕਈ ਵਾਰੀ ਦਾਤ ਵੀ ਖੁਆਰੀ ਕਰ ਜਾਂਦੀ ਹੈ, ਅਕਸਰ ਖੁਆਰੀ ਹੁੰਦੀ ਹੈ। ਉੱਥੇ ਹਜ਼ੂਰ ਨੇ ਜਿਹੜਾ ਪਹਿਲਾ ਸ਼ਬਦ ਕਿਹਾ ਸ੍ਰੀ ਰਾਗ ਦਾ, ਉਸ ਦੀ ਰਹਾਓ ਦੀ ਤੁਕ ਹੈ, ਹਰ ਦਿਨ ਜੀਓ ਜਲ ਬਲ ਜਾਓ, ਹਰ ਵਿਸਰਤ ਸਦਾ ਖੁਆਰੀ। ਹਰ ਦਿਨ ਜੀਓ ਜਲ ਬਲ ਜਾਓ, ਖਰੀ ਪ੍ਰਭੂ ਦੇ ਨਾਮ ਤੋਂ ਬਿਨਾਂ ਜ਼ਿੰਦਗੀ ਜਿਹੜੀ ਹੈ ਕੇਵਲ ਇੱਕ ਅੰਦਰ ਦਾ ਸਾੜਾ, ਅੰਦਰ ਦਾ ਦੁੱਖ, ਅੰਦਰ ਦੀ ਅੱਗ ਬਣ ਕੇ ਰਹਿ ਗਈ। ਹਰ ਦਿਨ ਜੀਓ ਜਲ ਬਲ ਜਾਓ, ਮੈਂ ਆਪਣਾ ਗੁਰਪੂਛ ਦੇਖਿਆ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਆਪਣੇ ਗੁਰੂ ਨੂੰ ਪੁੱਛਿਆ, ਕਿਹੜਾ ਗੁਰੂ ਪਾਰ ਬ੍ਰਹਮ ਪਰਮੇਸ਼ਰ, ਕਿਹੜਾ ਗੁਰੂ ਕਰਤਾ ਪੁਰਖ ਵਾਹਿਗੁਰੂ। ਕਹਿੰਦੇ ਨੇ ਮੈਂ ਆਪਣਾ ਗੁਰਪੂਛ ਦੇਖਿਆ, ਆਪਣੇ ਗੁਰੂ ਨੂੰ ਪੁੱਛ ਕੇ ਦੇਖਿਆ ਵੀ ਤੁਸੀਂ ਦੱਸੋ ਕਾ ਕੋਈ ਨਾਮ ਤੋਂ ਬਿਨਾਂ ਖੇੜਾ ਹੈ। ਕਹਿਣ ਲੱਗੇ ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾਹੀਂ ਥਾਂ। ਉਹਨਾਂ ਕਿਹਾ ਵੀ ਨਾਮ ਤੋਂ ਬਿਨਾਂ ਹੋਰ ਕੋਈ ਟੋਈ ਨਹੀਂ, ਸ਼ਰਨ ਵਿੱਚ ਪੈਣ ਤੋਂ ਬਿਨਾਂ ਕੋਈ ਆਨੰਦ ਨਹੀਂ। ਹੁਣ ਪ੍ਰਭੂ ਵਿਸਰਦਾ ਕਿੱਥੇ ਗਏ? ਦੇਖੋ ਉੱਥੇ ਚਾਰ ਉਦਾਹਰਨਾਂ ਨੇ। ਪਹਿਲਾ ਹਜ਼ੂਰ ਗੁਰੂ ਨਾਨਕ ਸਾਹਿਬ ਨੇ ਬਚਨ ਕੀਤਾ, ਕਹਿੰਦੇ ਨੇ ਮਨੁੱਖ ਕੋਲ ਘਰ ਨਾ ਹੋਵੇ, ਹਰ ਬੰਦੇ ਨੂੰ ਆਪਣੀ ਜ਼ਿੰਦਗੀ ਰੂਪੀ ਰਾਤ ਬਤੀਤ ਕਰਨ ਲਈ ਰਹਿਣ ਬਸੇਰਾ ਕੋਈ ਨਾ ਕੋਈ ਨੂੰ ਟਿਕਾਣਾ ਘਰ ਚਾਹੀਦਾ। ਕਹਿੰਦੇ ਨੇ ਆਦਮੀ ਕੋਲ ਘਰ ਨਾ ਹੋਵੇ ਤੇ ਜਦੋਂ ਪਰਮਾਤਮਾ ਮੇਹਰ ਕਰੇ ਉਹਨੂੰ ਘਰ ਦੇ ਦੇ ਤੇ ਘਰ ਵੀ ਇੰਨਾ ਆਲੀ ਸ਼ਾਨ ਦੇ ਦੇ ਕਿ ਉਸ ਘਰ ਦੇ ਅੰਦਰ ਲੱਕੜ ਨਹੀਂ, ਉਸ ਘਰ ਦੇ ਅੰਦਰ ਪੱਥਰ ਨਹੀਂ, ਉਸ ਘਰ ਦੇ ਅੰਦਰ ਕੰਕਰੀਟ ਨਹੀਂ, ਉਸ ਘਰ ਦੇ ਅੰਦਰ ਮਿੱਟੀ ਚੂਨਾ ਸੀਮੈਂਟ ਨਹੀਂ, ਕਹਿੰਦੇ ਉਸ ਘਰ ਦੀਆਂ ਦੀਵਾਰਾਂ ਸੋਹਣੇ ਸੁੱਚੇ ਮੋਤੀਆਂ ਦੀਆਂ ਖੜੀਆਂ ਹੋਣ। ਸਾਹਿਬ ਕਹਿੰਦੇ ਉਹਦੇ ਵਿੱਚ ਥਾਂ ਥਾਂ ਤੇ ਕੀਮਤੀ ਰਤਨ ਲੱਗੇ ਹੋਣ। ਕਿਹੜੀ ਥਾਂ ਜਿੱਥੇ ਖੜੀ ਸਾਨੂੰ ਵਿਸਰਦਾ ਤੇ ਫਿਰ ਉਹ ਮਿਲੀ ਕੋਈ ਦਾਤ ਜਾਂ ਉਹ ਵਿਛੋੜਾ ਸਾਡੇ ਅੰਦਰ ਖੁਆਰੀ ਪੈਦਾ ਕਰਦਾ। ਸਾਹਿਬ ਕਹਿੰਦੇ ਨੇ ਘਰ ਬੜਾ ਸੋਹਣਾ ਸੀ, ਮੋਤੀਆਂ ਦੀਆਂ ਦੀਵਾਰਾਂ ਨੇ, ਚੰਦਨ ਦਾ ਲੇਪਾ ਨੇ, ਕੀਮਤੀ ਹੀਰੇ ਰਤਨ ਮੋਤੀ ਵੀ ਜੜੇ ਨੇ, ਪਰ ਜਦੋਂ ਅੰਦਰ ਵਿਸ਼ਰਾਮ ਕੀਤਾ ਤੇ ਏਡੇ ਵੱਡੇ ਘਰ ਨੂੰ ਦੇਖ ਕੇ ਇੱਕੋ ਦਮ ਅੰਦਰ ਖੌਮੇ ਦੀ ਆਵਾਜ਼ ਦਿੱਤੀ, ਮਨਾ ਆਖਰ ਤੇਰੀ ਮਿਹਨਤ ਰੰਗ ਲਿਆਈ ਏ ਤਾਂ ਏਡਾ ਵੱਡਾ ਘਰ ਮਿਲਿਆ, ਥੋੜੀ ਜੀ ਖੌਮੇ ਪੈਦਾ ਹੋਈ, ਮੈਂ ਪੈਦਾ ਹੋਈ, ਅੱਜ ਕੱਲ ਹੋਰ ਪਰਸੋਂ ਹੋਰ, ਉਸ ਬੰਦੇ ਦੇ ਅੰਦਰ ਨੂੰ ਇੰਨਿਆ ਮਲੀਨ ਕਰ ਦਿੱਤਾ, ਕੇਵਲ ਆਪਣੇ ਘਰ ਦੇ ਸੋਲੀ ਗਾਉਣ ਲੱਗ ਪਿਆ, ਦੇਣ ਵਾਲੇ ਦਾਤੇ ਨੂੰ ਭੁੱਲ ਗਿਆ। ਜਿੱਦਣ ਭੁੱਲਿਆ ਸੱਚ ਜਾਣੋ ਉਦਣ ਮਹੱਲ ਵੀ ਉਹਦੇ ਵਾਸਤੇ ਇੱਕ ਉਜਾੜ ਬਣ ਗਿਆ। ਹਰ ਵਿਸਰ ਸਦਾ ਖੁਆਰੀ, ਰਾਉ ਦੀ ਤੁਕਸੀ ਹਰ ਬਿਨ ਜੀਓ ਜਲ ਬਲ ਜਾਓ। ਗੁਰੂ ਨਾਨਕ ਸਾਹਿਬ ਦੇ ਬਚਨ ਨੇ, ਮੋਤੀ ਤਾਂ ਮੰਦਰ ਉਸ ਰਹੇ, ਰਤਨੀ ਤਾਂ ਹੋ ਹੈ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ, ਇਸ ਥਾਂ ਤੇ ਸਾਈ ਭੁੱਲਣਾ। ਉਹ ਬੇਨਤੀ ਕਰਦੀ ਦਾਤਾ ਮਤ ਦੇਖ ਭੁੱਲਾ ਵਿਸਰੈ, ਤੇਰਾ ਚੇਤਨਾ ਆਵੇ ਨਾ, ਮਤਾ ਮੈਂ ਇਸ ਦਾਤ ਨੂੰ ਲੈ ਕੇ ਤੈਨੂੰ ਵਿਸਰ ਨਾ ਜਾਵਾ, ਤੇ ਜੇ ਤੈਨੂੰ ਵਿਸਰ ਗਿਆ ਤੇ ਮੇਰੇ ਵਾਸਤੇ ਮਹੱਲ ਵੀ ਖੁਆਰੀ ਬਣ ਜਾ। ਉੱਥੇ ਹਜ਼ੂਰ ਨੇ ਦੂਸਰਾ ਪਦਾ ਕਿਹਾ ਇਸ ਸ਼ਬਦ ਵਿੱਚ। ਕਿਰਪਾਲੂ ਦਾਤਾਰ ਜੀ ਫਰਮਾਉਂਦੇ ਨੇ ਕਿ ਜੇਕਰ ਘਰ ਦੇ ਜ਼ਮੀਨ ਉੱਤੇ ਕੀਮਤੀ ਰਤਨ ਜੜੇ ਹੋਣ, ਕੀਮਤੀ ਹੀਰੇ ਮੋਤੀ ਜਗਮਗਾਉਂਦੇ ਹੋਣ, ਜਦੋਂ ਆਦਮੀ ਪੈਰ ਰੱਖੇ ਤੇ ਇਹਨੂੰ ਚਮਕ ਹੀ ਚਮਕ ਨਜ਼ਰ ਆਵੇ, ਘਰ ਸੇਜ ਵੀ ਚੰਗੀ ਹੋਵੇ, ਘਰ ਵਾਲੀ ਵੀ ਆਗਿਆਕਾਰ ਹੋਵੇ, ਤੇ ਸਾਹਿਬ ਬਾਬਾ ਨਾਨਕ ਜੀ ਕਹਿੰਦੇ ਨੇ ਜੇ ਉਸ ਸੇਜ ਨੂੰ, ਉਸ ਘਰ ਨੂੰ, ਉਸ ਪੱਥਰ ਨੂੰ ਤੱਕ ਕੇ ਸਾਈਂ ਤੈਨੂੰ ਭੁੱਲ ਗਿਆ ਤੇ ਸੱਚ ਜਾਣੀ ਖੁਆਰੀ ਫਿਰ ਵੀ ਪੱਲੇ ਪੈ ਜਾਣੀ। ਹਜ਼ੂਰ ਦਾ ਅਗਲਾ ਇਹ ਬਚਨ ਹੈ ਕਿ ਧਰਤੀ ਤਾਂ ਹੀਰੇ ਲਾਲ ਜੜਤੀ, ਪਲਗ ਲਾੜ ਜੜਾਓ, ਮੋਹਣੀ ਮੁੱਖ ਮਣੀ ਸੋਹੈ, ਕਰੇ ਰੰਗ ਪਸਾਓ, ਮਤ ਦੇਖ ਭੂਲਾ ਵਿਸਰੈ, ਤੇਰਾ ਚੇਤਨਾ ਆਵੇ ਨਾ। ਸਾਹਿਬ ਨੇ ਤੀਸਰਾ ਪ੍ਰਮਾਣ ਦਿੱਤਾ ਇਸ ਸ਼ਬਦ ਦਾ। ਕਹਿਣ ਲੱਗੇ ਪਿਆਰਿਓ, ਕਈ ਵਾਰੀ ਕੇਵਲ ਆ ਧਨ ਪਦਾਰਥ ਵੇਖ ਕੇ ਪਰਮਾਤਮਾ ਨਹੀਂ ਭੁੱਲਦਾ। ਪਿਛਲੇ ਦਿਨ ਮੈਂ ਇੱਕ ਅਰਜ਼ ਕੀਤੀ ਹੈ ਕਿ ਕਈ ਵਾਰੀ ਪਰਮਾਰਥ ਦੇ ਮਾਰਗ ਤੇ ਚੱਲਦਿਆਂ ਹੋਇਆਂ ਥੋੜੀ ਜੀ ਕਿਤੇ ਤਾਕਤ ਮਿਲ ਜਾਏ, ਥੋੜੀ ਜੀ ਕਿਤੇ ਲੋਕ ਅਦਬ ਸਤਿਕਾਰ ਕਰਨ ਲੱਗ ਪੈਣ ਤੇ ਅੰਦਰ ਵਾਲੀ ਖੌਮੇ ਜਿਹੜੀ ਉਹ ਸਾਈ ਨੂੰ ਭੁਲਾ ਦਿੰਦੀ ਹੈ। ਦਾਤਾਰ ਜੀ ਕਹਿੰਦੇ ਨੇ ਕਈ ਲੋਕ ਐਸੇ ਤੱਕੇ ਨੇ ਜਿਨ੍ਹਾਂ ਨੇ ਸਮਾਧੀਆਂ ਲਾਈਆਂ, ਕਈ ਪੈਰ ਉਹ ਚੌਂਕੜਾ ਮਾਰ ਕੇ ਨੇਤਰ ਬੰਦ ਕਰਕੇ ਸਾਈਂ ਦੀ ਯਾਦ ਵੀ ਜੁੜੇ ਹੈ। ਉਹਨਾਂ ਦੀ ਇਕਾਗਰਤਾ ਨੇ, ਉਹਨਾਂ ਦੇ ਅੰਦਰ ਦੇ ਪੂਰਨ ਟਿਕਾਓ ਨੇ ਇੱਕ ਸ਼ਕਤੀ ਨੂੰ ਜਨਮ ਦਿੱਤਾ, ਤੇ ਜਦੋਂ ਪੂਰਨ ਤੌਰ ਤੇ ਇਕਾਗਰਤਾ ਹੋਵੇ, ਗੁਰੂ ਕੇ ਸਿੱਖੋ ਆਪਣਾ ਖੰਡਾਓ ਹੀ ਤਾਂ ਹੈ। ਆ ਇੰਦਰੇ ਜਿਹੜੇ ਬਾਹਰ ਨੂੰ ਭੱਜਦੇ ਪਏ ਨੇ, ਆਪਣੀ ਐਨਰਜੀ ਆਪਣੀ ਤਾਕਤ ਵੇਸਟ ਕਰਦੇ ਨੇ, ਇਹ ਤਾਂ ਸਾਡੇ ਅੰਦਰ ਨੂੰ ਟਿਕਣ ਨਹੀਂ ਦਿੰਦੇ ਪਏ। ਜੇ ਕਿਤੇ ਇਹਨਾਂ ਇੰਦਰੀਆਂ ਨੂੰ ਆਪਾਂ ਅੰਦਰ ਅੰਤਰੀ ਮੁਖੀ ਕਰ ਲਈਏ, ਇਹਨਾਂ ਨੂੰ ਆਪਣੇ ਅੰਦਰ ਖੋਜਣ ਦੀ ਜੁਗਤੀ ਦੱਸ ਦਈਏ, ਤੇ ਸੱਚ ਜਾਣੋ ਗੁਰੂ ਕੇ ਸਿੱਖੋ ਇੰਨੀ ਵੱਡੀ ਤਾਕਤ ਆ ਜਾਏਗੀ ਕਿ ਕਰੋੜਾਂ ਜਨਮਾਂ ਦੇ ਪਾਪ ਦਗ ਦੁੰਦਿਆਂ ਦੇਰੀ ਨੀ ਲੱਗੇ, ਕਿਉਂਕਿ ਇਕਾਗਰਤਾ ਵਿੱਚ ਇੰਨੀ ਸ਼ਕਤੀ ਹੈ। ਤੇ ਸਿਆਣੇ ਕਈ ਵਾਰੀ ਉਦਾਹਰਣਾਂ ਦਿੰਦੇ ਨੇ ਕਿ ਆ ਸੂਰਜ ਦੀਆਂ ਕਿਰਨਾਂ ਧਰਤੀ ਤੇ ਹੁਣ ਪੈ ਰਹੀਆਂ ਨੇ, ਆਪਾਂ ਤੁਰਦੇ ਹੋਈਏ ਇਸ ਧਰਤੀ ਤੇ ਲਾ ਲਓ, ਜਾਂ ਹਿੰਦੁਸਤਾਨ ਵਿੱਚ ਪੰਜਾਬ ਵਿੱਚ ਆਪਾਂ ਇਹਨਾਂ ਦਿਨਾਂ ਵੀ ਤੁਰੀਏ, ਠੀਕ ਹੈ ਗਰਮੀ ਤਪਸ਼ ਬਹੁਤ ਹੋਵੇਗੀ, ਪਰ ਉਹਦੀਆਂ ਕਿਰਨਾਂ ਜਿੱਥੇ ਪੈਣਗੀਆਂ ਅੱਗ ਨਹੀਂ ਲਾਉਣਗੀਆਂ। ਪਰ ਜਦੋਂ ਕੋਈ ਆਤਿਸ਼ੀ ਸ਼ੀਸ਼ਾ ਲੈ ਲੈ, ਲੈਂਸ ਦੇ ਵਿੱਚੋਂ ਸੂਰਜ ਦੀਆਂ ਕਿਰਨਾਂ ਨੂੰ ਕੱਢ ਕੇ ਕਦੀ ਕਿਸੇ ਕੱਪੜੇ ਤੇ ਥੋੜਾ ਚਿਰ ਟਿਕਾ ਕੇ ਦੇਖਿਓ, ਉਹਨਾਂ ਕਿਰਨਾਂ ਦੀ ਜਿਹੜੀ ਇਕਾਗਰਤਾ ਹੈ ਉਸ ਲੈਂਸ ਵਿੱਚੋਂ ਨਿਕਲ ਕੇ ਜਿਸ ਕੱਪੜੇ ਤੇ ਪੈਣਗੀਆਂ ਉਸ ਕੱਪੜੇ ਨੂੰ ਅੱਗ ਲਾ ਦੇਣੀ। ਕਾਗਜ਼ ਤੇ ਰੱਖਾਂਗੇ, ਕਾਗਜ਼ ਤੇ ਇਕਾਗਰਤਾ ਨਾਲ ਅੱਗ ਲੱਗ ਜਾਏਗੀ। ਤੇ ਇਥੋਂ ਤੱਕ ਜੇ ਆਦਮੀ ਦੀ ਚਮੜੀ ਉੱਤੇ ਲੈਂਸ ਵਿੱਚੋਂ ਕਿਰਨਾਂ ਕੱਢ ਕੇ ਇਕਾਗਰਤਾ ਨਾਲ ਲਾ ਦਈਏ ਤੇ ਚਮੜੀ ਨੂੰ ਫੂਕ ਸਕਦੀਆਂ ਨੇ। ਕਿਰਨਾਂ ਤਾਂ ਉਹੀ ਨੇ ਜਿਹੜੀਆਂ ਚਾਰ ਚੁਫੇਰੇ ਖੰਡੀਆਂ ਨੇ, ਸਿਰਫ ਇੱਕ ਲੈਂਸ ਦੇ ਵਿੱਚ ਇਕਾਗਰਤਾ ਬਣੀ ਤੇ ਜਿੱਥੇ ਪੈ ਗਈਆਂ ਉੱਥੇ ਉਹਨਾਂ ਨੇ ਅੱਗ ਲਾ ਦਿੱਤੀ। ਸੱਚ ਜਾਣੋ ਇਹ ਇੰਦਰੀਆਂ ਦਾ ਖੰਡਾ ਹੀ ਹੈ, ਪਰ ਜੇ ਕਿਤੇ ਪੂਰਨ ਤੌਰ ਤੇ ਇਕਾਗਰ ਹੋ ਜਾਣ ਕਰੋੜਾਂ ਜਨਮਾਂ ਦੇ ਪਾਪ ਨੂੰ ਇੱਕ ਖਿੰਨ ਵਿੱਚ ਸਾੜ ਕੇ ਖਤਮ ਕਰ ਸਕਦੀਆਂ। ਇਕਾਗਰਤਾ ਹੈ, ਅੰਦਰ ਦਾ ਪੂਰਨ ਟਿਕਾਓ ਹੈ। ਗੁਰੂ ਸਾਹਿਬ ਕਹਿੰਦੇ ਨੇ ਕਈ ਵਾਰੀ ਮਨੁੱਖ ਸਮਾਧੀਆਂ ਲਾਉਂਦਾ ਹੈ, ਉਹਨੂੰ ਪਰਮਾਤਮਾ ਨੇ ਦੇ ਦਿੱਤੀ ਤਾਕਤ, ਰਿੱਧੀਆਂ ਸਿੱਧੀਆਂ ਆ ਗਈਆਂ, ਲੋਕ ਪੂਜਾ ਕਰਨ ਲੱਗ ਪਏ, ਸੰਸਾਰ ਦੇ ਲੋਕ ਉਹਨੂੰ ਨਮਸਕਾਰਾਂ ਕਰਨ ਲੱਗੇ, ਇੱਕ ਭਰਮ ਜਿਹਾ ਮਨ ਵਿੱਚ ਪੈਦਾ ਹੋ ਗਿਆ, ਮਨਾ ਤੂੰ ਹੀ ਰੱਬ ਏ, ਤੂੰ ਹੀ ਸਭ ਕੁਝ ਏ। ਫਿਰ ਹੁੰਦਾ ਕੀ ਇਹ ਕਈ ਵਾਰੀ ਜਿਹੜੇ ਬਣਾਏ ਹੋਏ ਨੇਮ ਨੇ ਨਾ, ਲੋਕਾਂ ਦੀ ਪੂਜਾ ਪ੍ਰਤਿਸ਼ਠਾ ਵਿੱਚ ਨੇਮ ਟੁੱਟਣੇ ਸ਼ੁਰੂ ਹੋ ਜਾਂਦੇ। ਇਹ ਹਕੀਕਤ ਜੇ ਮੈਂ ਜਿਹੜੀ ਬੇਨਤੀ ਕਰ ਰਿਹਾ, ਪਹਿਲਾਂ ਬੰਦਾ ਜਪ ਤਪ ਕਰਦਾ, ਸਿਮਰਨ ਕਰਦਾ, ਨਾਮ ਜਪਦਾ, ਤੇ ਜਿਉਂ ਜਿਉਂ ਸੱਚ ਜਾਣੋ ਲੋਕਾਂ ਵਿੱਚ ਵਿਚਰੀਦਾ, ਖਿੱਚ ਧੋਂਦੀ ਏ, ਤਿਉਂ ਤਿਉਂ ਬੰਦੇ ਦੇ ਨਾਮ ਵਿੱਚ ਨੇਮ ਵਿੱਚ ਕੁਤਾਹੀ ਆਉਂਦੀ ਏ, ਤੇ ਜਦੋਂ ਬੰਦੇ ਦਾ ਨੇਮ ਟੁੱਟਣਾ ਸ਼ੁਰੂ ਹੋ ਜਾਏ ਸੱਚ ਜਾਣੋ, ਉਦੋਂ ਪ੍ਰੇਮ ਵਾਲੇ ਧਾਗੇ ਵੀ ਟੁੱਟਣੇ ਸ਼ੁਰੂ ਹੋ ਜਾਂਦੇ। ਨੇਮ ਹੀ ਤਾਂ ਪ੍ਰੇਮ ਏ। ਸਾਹਿਬ ਨੇ ਕਿਹਾ ਦੇਖ ਕਿੱਥੇ ਕਿੱਥੇ ਸਾਈਂ ਭੁੱਲਦਾ। ਦਾਤਾਰ ਦੇ ਬਚਨ ਨੇ ਕਿ ਸਿੱਧ ਹੋਵਾਂ, ਇਹ ਤੀਸਰਾ ਬਚਨ ਹੈ ਉਸ ਸ਼ਬਦ ਦਾ। ਸਿੱਧ ਦਾ ਅਰਥ ਹੁੰਦਾ ਪੁੱਗੇ ਹੋਏ, ਜਿਹੜੇ ਸਿੱਧਤਾ ਨੂੰ ਪ੍ਰਾਪਤ ਕਰ ਗਏ ਨੇ, ਸਫਲ ਹੋ ਗਏ। ਸਿੱਧ ਹੋਵਾਂ, ਸਿੱਧ ਲਾਈ, ਸਮਾਧੀ ਲਾ ਕੇ ਬੈਠਾਂ, ਰਿੱਧ ਆਖਾਂ ਆਓ, ਗੁਪਤ ਪ੍ਰਗਟ ਹੋਏ ਬੈਠਾਂ, ਲੋਕ ਰੱਖ ਹੈ ਭਾਓ। ਪਰ ਪਿਆਰਿਆ ਫਿਰ ਵੀ ਅਰਦਾਸ ਕਰੀ ਦਾਤਾ, ਮਤ ਦੇਖ ਭੂਲਾ ਵਿਚਰੈ, ਤੇਰਾ ਚੇਤਨਾ ਆਵੇ ਨਾ। ਚੌਥਾ ਪ੍ਰਮਾਣ ਕਿਰਪਾਲੂ ਜੀ ਨੇ ਦਿੱਤਾ, ਕਦੋਂ ਖਰੀ ਵਿਸਰਦਾ ਹੈ। ਹਜ਼ੂਰ ਦੇ ਬਚਨ ਨੇ ਸੁਲਤਾਨ ਹੋਵਾ ਮੇਲ ਲਸ਼ਕਰ, ਤਖਤ ਰਾਖਾ ਪਾਓ, ਬਾਦਸ਼ਾਹ ਬਣ ਜਾਵਾਂ, ਸਿੰਘਾਸਨ ਤੇ ਬੈਠ ਜਾਵਾਂ, ਤੇ ਮੇਰੇ ਸਾਹਮਣੇ ਹਜ਼ਾਰਾਂ ਲੱਖਾਂ ਫੌਜਾਂ ਆ ਕੇ ਚੁਕਣ। ਸੁਲਤਾਨ ਹੋਵਾ ਮੇਲ ਲਸ਼ਕਰ, ਤਖਤ ਰਾਖਾ ਪਾਓ, ਹੁਕਮ ਹਾਸਲ ਕਰੀ ਬੈਠਾ ਨਾਨਕਾ, ਸਭ ਵਾਓ, ਮਤ ਦੇਖ ਭੂਲਾ ਵਿਸਰੈ, ਤੇਰਾ ਚੇਤਨਾ ਆਵੇ ਨਾ। ਅੱਜ ਮੇਰੇ ਧੰਨ ਗੁਰੂ ਅਰਜਨ ਸਾਹਿਬ ਮੇਰਾ ਦੇ ਦਾਤੇ, ਉਹਨਾਂ ਨੇ ਅੰਮ੍ਰਿਤ ਬਚਨ ਉਚਾਰਨ ਕੀਤੇ ਨੇ। ਅੱਜ ਦਾ ਪਵਿੱਤਰ ਹੁਕਮ ਹੈ ਕਿ ਹਰ ਬਿਸਰਤ ਸਦਾ ਖੁਆਰੀ, ਹਰ ਬਿਸਰਤ ਖਰੀ ਨੂੰ ਵਿਸਾਰਨ ਨਾਲ, ਪ੍ਰਭੂ ਦੇ ਨਾਮ ਵਿੱਚੋਂ ਟੁੱਟਣ ਨਾਲ, ਪਰਮਾਤਮਾ ਦੀ ਬੰਦਗੀ ਤੋਂ ਦੂਰ ਹੋਣ ਨਾਲ, ਪਿਆਰਿਓ ਇੱਕ ਦਿਨ ਦੀ ਖੁਆਰੀ ਨਹੀਂ ਸਦਾ ਖੁਆਰੀ। ਹੁਣ ਸਦਾ ਖੁਆਰੀ ਦਾ ਅਰਥ ਇਹ ਵੀ ਨਹੀਂ ਕਿ ਕੇਵਲ 2 ਸਾਲ ਖੁਆਰੀ, 4 ਸਾਲ ਖੁਆਰੀ। ਮੇਰੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਰੱਬ ਭੁੱਲ ਜਾਏ ਤੇ ਕਈ ਜਨਮਾਂ ਦੀ ਖੁਆਰੀ ਪੈ ਜਾਂਦੀ, ਕਈ ਜਨਮਾਂ ਦਾ ਵਿਛੋੜਾ ਪੈਂਦਾ। ਹਰ ਬਿਸਰਤ ਸਦਾ ਖੁਆਰੀ, ਬੰਦਾ ਉਹ ਸਦੀਵ ਕਾਲ ਲਈ ਖੁਆਰ ਹੋਇਆ ਰਹਿੰਦਾ, ਉਹਦਾ ਛੇਤੀ ਕੀਤਿਆਂ ਟਿਕਾਅ ਬਣਦਾ ਹੀ ਨਹੀਂ। ਗੁਰੂ ਸਾਹਿਬ ਦੇ ਬਚਨ ਅਸੀਂ ਰੋਜ਼ ਪੜ੍ਹਨੇ ਆ। ਬਾਬਾ ਨਾਨਕ ਜੀ ਨੇ ਤੇ ਕਹਿਣ ਲੱਗੇ, ਤਿਤ ਸਰਵਰੜੈ ਪਹਿਲੇ ਨਿਵਾਸਾ, ਪਾਣੀ ਪਾਵਕ ਤਿਨੈ ਕੀਆ, ਪੰਕਜ ਮੋਹ ਪੱਗ ਨੀ ਚਾਲੈ, ਹਮ ਦੇਖਾ ਤੈ ਡੂਬ ਯਲੇ। ਪਿਆਰਿਓ ਮਨ ਏਕ ਨ ਚੇਤ ਸਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ। ਕਹਿੰਦੇ ਨੇ ਜਦੋਂ ਖਰੀ ਵਿਸਰ ਗਿਆ ਤੇ ਜਿਹੜੇ ਤੇਰੇ ਗੁਣ ਪੱਲੇ ਸਨ ਉਹ ਵੀ ਜਾਂਦੇ ਰਹੇ। ਬਾਬਾ ਨਾਨਕ ਜੀ ਉਹਨਾਂ ਨੇ ਮੇਰ ਕਰਕੇ ਕਿਹਾ, ਇੱਕ ਉਹਨਾਂ ਦਾ ਸ਼ਬਦ ਹੁੰਦਾ ਮਾਰੂ ਰਾਗ ਵਿੱਚ, ਸਿਰਫ ਇਸ ਅੱਧੀ ਤੁਕ ਤੇ ਅਰਜ਼ ਕਰ ਰਿਹਾ, ਹਰ ਬਿਸਰਤ ਸਦਾ ਖੁਆਰੀ, ਹਰ ਬਿਸਰਤ ਤੇਰੇ ਗੁਣ ਗਲਿਆ। ਉਹ ਸ਼ਬਦ ਹੁੰਦਾ ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋ ਲੇਖ ਪਏ। ਇਸ ਸ਼ਬਦ ਵਿੱਚ ਇੱਕ ਤੁਕ ਹੈ, ਕਹਿੰਦੇ ਨੇ ਜਾਲੀ ਰਹਿਣ ਜਾਲ ਦਿਨ ਹੁਆ, ਜੇਤੀ ਘੜੀ ਫਾਹੀ ਤੇਤੀ। ਹੁਣ ਇਹਦੇ ਅਰਥ ਕੀ ਨੇ? ਜਾਲੀ ਰਹਿਣ, ਆ ਜਾਲੀ ਜਿਹੜੀ ਆਪਾਂ ਕਹਿੰਦੇ ਆ, ਜਾਲੀ ਰਹਿਣ, ਜਾਲੀ ਦਰਸ ਮੈਂ ਜਾਲ ਦਾ ਇਸਤਰੀ ਲਿੰਗ ਕੇ ਜਾਲੀਆਂ ਜਾਲੀਆਂ ਲਾ ਲਾ ਕੇ ਪੰਛੀਆਂ ਨੂੰ ਪਕੜਨਾ। ਜਾਲ ਦਿਨ ਹੁਆ, ਕਹਿੰਦੇ ਨੇ ਜਦੋਂ ਨਾਮ ਭੁੱਲ ਜਾਏ ਤੇ ਇੱਕ ਗੱਲ ਚੇਤੇ ਰੱਖੀ, ਜਿਤਨੀਆਂ ਰਾਤਾਂ ਨਾਮ ਨੂੰ ਭੁੱਲਣ ਤੋਂ ਬਿਨਾਂ ਲੰਘਣਗੀਆਂ, ਪਰਮਾਤਮਾ ਨੂੰ ਭੁੱਲਦਿਆਂ ਲੰਘਣਗੀਆਂ, ਪ੍ਰਭੂ ਨੂੰ ਵਿਸਾਰ ਕੇ ਲੰਘਣਗੀਆਂ, ਜਿੰਨੀਆਂ ਰਾਤਾਂ ਨੇ ਉਹ ਜਾਲੀਆਂ ਬਣ ਕੇ ਤੈਨੂੰ ਪਸਾਣਗੀਆਂ, ਤੇ ਜਿੰਨੇ ਦਿਨ ਰੱਬ ਨੂੰ ਵਿਸਾਰ ਦੇਗਾ ਦਿਨ ਤੇਰੇ ਵਾਸਤੇ ਜਾਲ ਬਣ ਕੇ ਆ ਜਾਣ। ਜਾਲੀ ਰਹਿਣ ਜਾਲ ਦਿਨ ਹੁਆ, ਜੇਤੀ ਘੜੀ, ਤੇ ਜਿੰਨੀਆਂ ਘੜੀਆਂ ਮੇਰੇ ਸਾਈਂ ਦੇ ਨਾਮ ਤੋਂ ਬਿਨਾਂ ਲੱਗਣਗੀਆਂ ਸੱਚ ਜਾਣੀ ਓਨੀਆਂ ਤੇਰੇ ਗਲੇ ਵਿਚ ਮਾਨੋ ਫਾਂਸੀ ਦੀਆਂ ਫੰਦੇ ਜਾਂ ਇਉਂ ਕਹਿ ਲੋ ਰਸੇ ਪੈ ਗਏ। ਸੰਪਰਮਾਤਮਾ ਨੂੰ ਭੁਲਾਣਾ ਜਾਲੀ ਰਹਿਣ ਜਾਲ ਦਿਨ ਖੁਵਾ ਜੇਤੀ ਘੜੀ ਫਾਹੀ ਤੇਤੀ ਰਸ ਰਸ ਚੋਗ ਚੁਗੈ ਨਿਤ ਫਸ ਹੈ ਰੋਜ ਤੋਂ ਦੁਨੀਆਂ ਦੀਆਂ ਚੋਗਾਂ ਸਵਾਦ ਮਾਨਣਾ ਪੈ ਛੂਟ ਸਮੂੜੇ ਕਵਨ ਗੁਣੀ ਉਹ ਮੂਰਖ ਮਣਾ ਕਿਹੜੇ ਗੁਣਾ ਕਰਕੇ ਤੂੰ ਛੁੱਟ ਸਕੇਗਾ ਤੇਰਾ ਪਾਰ ਉਤਾਰਾ ਨੀ ਹੋਣਾ ਦੇਖ ਹਰ ਵਿਚਰ ਸਦਾ ਖੁਵਾਰੀ ਜਾਲੀ ਰਹਿਣ ਜਾਲ ਦਿਨ ਹੁਵਾ ਜੇਤੀ ਘੜੀ ਫਾਹੀ ਖੇਤੀ ਰਸ ਰਸ ਚੋਗ ਚੁਗੈ ਨਿਤ ਫਸ ਹੈ ਛੂਟ ਸਮੂੜੇ ਕਵਨ ਗੁਣੀ। ਫਿਰ ਅਗਲੇ ਸਾਹਿਬ ਨੇ ਬਚਨ ਕਹੇ ਨੇ ਕਹਿ ਲੱਗੇ ਕਿ ਮਨ ਏਕ ਨਾ ਚੇਤ ਸਮੂੜ ਮਨਾ ਦੇਖ ਮੂਰਖ ਮਨਾ ਕਿ ਤੂੰ ਪਰਮਾਤਮਾ ਨੂੰ ਚੇਤੇ ਨੀ ਕਰਦਾ। ਮੈਂ ਉਸ ਪ੍ਰਮਾਣ ਤੇ ਬੇਨਤੀ ਕਰਨ ਲੱਗਾ ਫਿਰ ਦੁਬਾਰਾ ਜਿਹੜਾ ਪ੍ਰਮਾਣ ਸਾਹਿਬ ਦਾ ਤਿਤ ਸਰੜੇ ਵਾਲੇ ਅਰਜ਼ ਕੀਤਾ ਕਹਿਣ ਤਿਤ ਸਰਵਰੜੇ ਵਾਲਾ ਜਿਹੜਾ ਬੇਨਤੀ ਕੀਤੀ ਹਜ਼ੂਰ ਮੇਰ ਤਾਂ ਕਰਦੇ ਨੇ ਪਿਆਰੇ ਮਨ ਏਕ ਨਾ ਚੇਤ ਸਮੂੜ ਮਨਾ ਹਰ ਵਿਸਰਤ ਤੇਰੇ ਗੁਣ ਗਲਿਆ ਉੱਥੇ ਸਾਹਿਬ ਜੀ ਬਖਸ਼ਿਸ਼ ਪੈ ਕਰਦੇ ਨੇ ਕਿ ਹਰ ਵਿਸਰਤ ਤੇਰੇ ਗੁਣ ਗਲਿਆ ਕਿ ਜੇ ਪਰਮਾਤਮਾ ਦਾ ਨਾਮ ਭੁੱਲ ਜਾਏ ਤੇ ਬੰਦੇ ਦੇ ਗੁਣ ਜਿਹੜੇ ਨੇ ਉਹ ਵੀ ਖਤਮ ਹੋ ਜਾਂਦੇ। ਹਰ ਵਿਸਰਤ ਸਦਾ ਖੁਵਾਰੀ ਪਰ ਨਾਲ ਬਚਨ ਕੀਤਾ ਤਾ ਕੋ ਧੋਖਾ ਕਹਾ ਵਿਆਪੈ ਜਾ ਕੋ ਓਟ ਤੁਹਾਰੀ ਉਹਨਾਂ ਨੂੰ ਕਦੀ ਸੰਸੇ ਉਹਨਾਂ ਨੂੰ ਕਦੀ ਝੋਰੇ ਉਹਨਾਂ ਨੂੰ ਕਦੀ ਚਿੰਤਾ ਉਹਨਾਂ ਨੂੰ ਕਦੀ ਵੀ ਦੁੱਖ ਨਹੀਂ ਵਿਆਪਦੇ। ਗੁਰੂ ਕੇ ਸਿੱਖੋ ਜਿਨ੍ਹਾਂ ਨੂੰ ਪਰਮਾਤਮਾ ਚੇਤੇ ਆ ਜਾਏ ਜਿਨ੍ਹਾਂ ਨੂੰ ਨਾਮ ਦੀ ਓਟ ਲੈ ਲਈ ਉਹਨਾਂ ਨੂੰ ਦੁੱਖ ਨਹੀਂ ਚਿੰਤਾ ਨਹੀਂ ਝੋਰਾ ਨਹੀਂ ਕਲੇਸ਼ ਨਹੀਂ ਉਹ ਹਮੇਸ਼ਾ ਪੂਰਨ ਤੌਰ ਤੇ ਖੜਾਓ ਵਿਚ ਰਹੇ। ਦੇਖੋ ਜਦੋਂ ਪਰਮਾਤਮਾ ਤੇ ਗੁਰੂ ਤੋਂ ਬੰਦਾ ਵਿਛੜਦਾ ਉਹਦੇ ਵਾਸਤੇ ਦੁੱਖ ਬਣਦੇ। ਸਤਿਗੁਰੂ ਨੇ ਇੱਕ ਅੰਮ੍ਰਿਤ ਬਚਨ ਕਿਹਾ ਕਹਿਣ ਲੱਗੇ ਕੋਟ ਬਿਗਮ ਤਿਸ ਲਾਗਤੇ ਕਰੋੜਾਂ ਤਰ੍ਹਾਂ ਦੇ ਉਹਨੂੰ ਰੁਕਾਵਟਾਂ ਵਿਘਨ ਪੈਂਦੇ ਨੇ ਜਿਸ ਨੂੰ ਵਿਸਰੈ ਨਾਉ ਜਿਹਨੂੰ ਮੇਰੇ ਪਰਮਾਤਮਾ ਦਾ ਨਾਮ ਵਿਸਰ ਗਏ। ਇੱਕ ਦੁੱਖ ਨੇ ਕਰੋੜਾਂ ਵਿਘਨ ਕਰੋੜਾਂ ਰੁਕਾਵਟਾਂ ਉਹਦੀ ਜ਼ਿੰਦਗੀ ਵਿੱਚ ਆਉਂਦੀਆਂ ਨੇ। ਕੋਟ ਬਿਗਮ ਤਿਸ ਲਾਗਤੇ ਜਿਸ ਨੂੰ ਵਿਸਰੈ ਨਾਉ ਨਾਨਕ ਅੰਤਿਨ ਬਿਲਪਤੇ ਜੋ ਸੁਣਿਆ ਘਰ ਕਾਉ ਕਿ ਜਿਵੇਂ ਘਰ ਕਿਸੇ ਦਾ ਸੁਣਿਆ ਹੋਵੇ ਤੇ ਕਾਂ ਉਸ ਘਰ ਉੱਤੇ ਆ ਕੇ ਲਵੇ। ਪਿਆਰਿਓ ਜਿਸ ਆਪਣੇ ਘਰ ਵਿੱਚ ਬੰਦੇ ਦੇ ਘਰ ਵਿੱਚ ਹੈ ਹੀ ਕੁਝ ਨੇ ਤੇ ਉਸ ਸੁਣੇ ਘਰ ਦੇ ਕਾਂ ਨੇ ਜਿਵੇਂ ਕਲਮ ਕੇ ਤੁਰ ਜਾਣਾ ਇਸੇ ਤਰ੍ਹਾਂ ਪ੍ਰਮਾਤਮਾ ਵਾਹਿਗੁਰੂ ਜੀ ਦੇ ਨਾਮ ਨੂੰ ਭੁਲਾ ਕੇ ਬੰਦਾ ਜ਼ਿੰਦਗੀ ਵਿੱਚ ਕੇਵਲ ਵਿਲਕ ਕੇ ਕਲਪ ਕੇ ਤੁਰ ਜਾਂਦਾ। ਹਜ਼ੂਰ ਨੇ ਇੱਕ ਬਚਨ ਹੋਰ ਕਿਹਾ ਕਹਿੰਦੇ ਜਿਨ੍ਹਾਂ ਨੂੰ ਰੱਬ ਭੁੱਲ ਜਾਏ ਉਹਨਾਂ ਨੂੰ ਦਿਨੇ ਰੱਬ ਭੁੱਲਣ ਦੇ ਸੈਂਕੜੇ ਉਲਾਮੇ ਮਿਲਦੇ ਨੇ। ਰਾਤ ਪੈਂਦੀ ਏ ਤੇ ਹਜ਼ਾਰਾਂ ਉਲਾਮੇ ਮਿਲਦੇ ਨੇ ਤੇ ਨਾਲ ਕਿਹਾ ਜਾਂਦਾ ਉਹ ਤੈਨੂੰ ਤਾਂ ਹੰਸ ਪੈਦਾ ਕੀਤਾ ਸੀ ਤੇ ਹੰਸ ਦੀ ਖੁਰਾਕ ਸੀ ਕੀਮਤੀ ਮੋਤੀ ਚੁੰਨਾ ਤੂੰ ਹੰਸ ਬਣ ਕੇ ਚੂੰਡਣਾ ਕੇਵਲ ਖੱਡੀਆਂ ਪਿਆ ਤੇ ਰੱਬ ਨੂੰ ਭੁਲਾਈ ਸੱਚ ਜਾਣੀ ਤੇਰਾ ਖਾਣਾ ਪੀਣਾ ਵੀ ਤਰਕਾਰ ਜੋ ਹੋ ਗਿਆ। ਸਾਹਿਬ ਨੇ ਸ਼ਬਦ ਕਹੇ ਨੇ ਕਿ ਸੌ ਉਲਾਮੇ ਦਿਨਾਂ ਕਹਿ ਰਾਤੀ ਮਿਲਣ ਹੰਸ ਹਰ ਵਿਸਰਤ ਸਦਾ ਖੁਵਾਰੀ ਸੌ ਉਲਾਮੇ ਦਿਨਾਂ ਕਹਿ ਰਾਤੀ ਮਿਲਣ ਹੰਸ ਸਿਫਤ ਸਲਾਹਣ ਛੱਡ ਕੇ ਕਰੰਗੀ ਲੱਗਾ ਹੰਸ ਹਰ ਵਿਸਰਤ ਸਦਾ ਖੁਵਾਰੀ ਸਿਫਤ ਸਲਾਹਣ ਛੱਡ ਕੇ ਉਹਦੀ ਸਿਫਤ ਸਲਾਹ ਨੂੰ ਛੱਡ ਕੇ ਉਹ ਹੰਸ ਤੂੰ ਮੋਤੀਆਂ ਕੀਮਤੀ ਨਾਮ ਨੂੰ ਛੱਡ ਕੇ ਆ ਪੈ ਗਿਆ ਕੇਵਲ ਕਰੰਗ ਦਾ ਅਰਥ ਹੁੰਦਾ ਮਰੇ ਹੋਏ ਪਸ਼ੂਆਂ ਦੇ ਪਿੰਜਰ ਕਰੰਗੀ ਲੱਗਾ ਹੰਸ ਫਿੱਟ ਅਵੇਖਾ ਜੀਵਿਆ ਜਿਤ ਖਾਏ ਵਧਾਇਆ ਪੇਟ ਨਾਨਕ ਸੱਚੇ ਨਾਮ ਬਿਨ ਸਭ ਦੁਸ਼ਮਣ ਖੇਤ ਨਾਮ ਤੋਂ ਬਿਨਾਂ ਜਿਹੜੇ ਪਿਆਰ ਕਰਨ ਵਾਲੇ ਨੇ ਸੱਚ ਜਾਣੀ ਉਹ ਵੀ ਦੁਸ਼ਮਣ ਬਣ ਜਾਂਦੇ ਨੇ। ਪ੍ਰਭੂ ਦੇ ਨਾਮ ਨੂੰ ਭੁੱਲ ਜਾਣਾ ਸਾਈ ਨੂੰ ਵਿਸਾਰ ਦੇਣਾ ਇਹਦੇ ਪੱਲੇ ਕੇਵਲ ਖੁਵਾਰੀ ਪੈਂਦੀ। ਕਈ ਵਾਰੀ ਅੰਦਰ ਭਰਮ ਭਰ ਜਾਂਦਾ ਹੈ ਕਿ ਸ਼ਾਇਦ ਮੇਰੇ ਆਪਣੇ ਗੁਣ ਨੇ। ਦੇਖੋ ਜਦੋਂ ਉਹਦਾ ਸਿਮਰਨ ਉਹਦਾ ਚਿੰਤਨ ਅੰਦਰੋਂ ਚਲਾ ਜਾਏ ਉਦੋਂ ਬੰਦੇ ਦੇ ਪੱਲੇ ਕੁਛ ਵੀ ਨਹੀਂ ਰਹਿੰਦਾ। ਸਾਹਿਬ ਗੁਰੂ ਕਲਗੀਧਰ ਜੀ ਉਹਨਾਂ ਦੇ ਜੀਵਨ ਵਿੱਚ ਇੱਕ ਸਿੱਖ ਦਾ ਜ਼ਿਕਰ ਹੁੰਦਾ ਹੈ। ਗੁਰੂ ਸਾਹਿਬ ਦਾ ਬੜਾ ਨਜ਼ਦੀਕੀ ਸੀ ਜੀ। ਸਿਰ ਮੈਂ ਇੱਕ ਪ੍ਰਮਾਣ ਵਜੋਂ ਅਰਜ਼ ਕਰ ਰਿਹਾ ਜਦੋਂ ਆਪਣੇ ਧੁਰੇ ਤੋਂ ਆਪਣੇ ਗੁਰੂ ਤੋਂ ਆਪਣੇ ਸਾਈ ਤੋਂ ਦੂਰ ਜਾਵਾਂਗੇ ਨਾ ਤੇ ਖੁਵਾਰੀ ਪੱਲੇ ਪੈ। ਕਈ ਵਾਰੀ ਬੰਦਾ ਇਹ ਭੁਲੇਖਾ ਜ਼ਰੂਰ ਖਾ ਜਾਂਦਾ ਕਿ ਸ਼ਾਇਦ ਜੇ ਮੈਂ ਇੱਥੇ ਜੁੜਿਆ ਵਾਂ ਤੇ ਮੈਂ ਆਪਣੇ ਗੁਣਾ ਕਰਕੇ ਆਵਾ, ਜੇ ਮੈਂ ਬਾਹਰ ਨਿਕਲ ਜਾਵਾਂ ਮੇਰੀ ਬੜੀ ਇੱਜ਼ਤ ਤੇ ਮੇਰਾ ਬੜਾ ਮਾਣ ਹੈ, ਮੇਰੀ ਸਿਆਣਪ ਬੜੀ ਹੈ। ਨਹੀਂ ਪਿਆਰਿਓ, ਮਾਲਕ ਦੇ ਦਰ ਤੇ ਬੈਠੀ ਇੱਜ਼ਤਾਂ ਸਿਆਣਪਾਂ ਹੁੰਦੀਆਂ ਨੇ। ਜਦੋਂ ਆਪਣੇ ਸਾਈ ਨੂੰ ਛੱਡ ਦਈਏ ਤੇ ਸਿਆਣਪ ਅਕਲ ਪੱਲੇ ਕੁਝ ਵੀ ਨਹੀਂ ਰਹਿੰਦਾ। ਨੰਦ ਚੰਦ ਸਤਿਗੁਰੂ ਦਾ ਦੀਵਾਨ ਸੀ, ਗੁਰੂ ਕਲਗੀਧਰ ਜੀ ਦਾ ਇੰਨਾ ਵਿਸ਼ਵਾਸ ਪਾਤਰ ਹੈ ਕਿ ਅਨੇਕਾਂ ਉਦਾਹਰਨਾਂ ਮਿਲਦੀਆਂ ਨੇ ਜਿੱਥੇ ਦੀਵਾਨ ਨੰਦ ਚੰਦ ਕਈ ਅਹਿਮ ਕਾਰਜ ਜਿਹੜੇ ਨੇ ਉੱਥੇ ਗੁਰੂ ਕਲਗੀਧਰ ਜੀ ਉਹਨੂੰ ਭੇਜਦੇ ਨੇ। ਉਹ ਜਾ ਕੇ ਕਾਰਜ ਰਾਸ ਵੀ ਕਰਦਾ। ਜਦੋਂ ਭੰਗਾਣੀ ਦਾ ਯੁੱਧ ਹੋਇਆ, ਆਪ ਜੀ ਨੂੰ ਸ਼ਾਇਦ ਇਤਿਹਾਸ ਦਾ ਇਹ ਪਤਾ ਹੋਣਾ, ਹਜ਼ੂਰ ਪਾਉਂਟਾ ਸਾਹਿਬ ਦੀ ਧਰਤੀ ਤੇ ਗਏ ਨੇ ਤੇ ਹਜ਼ੂਰ ਨੇ ਬਚਿੱਤਰ ਨਾਟਕ ਵਿੱਚ ਸ਼ਬਦ ਵੀ ਕਹੇ ਨੇ ਕਿ ਦੇਸ ਚਾਲ ਹਮ ਤੇ ਪੁਨ ਬਈ, ਸ਼ਹਿਰ ਪਾਵ ਤੇ ਕੀ ਸੁਧ ਲਈ, ਕਲੰਦਰੀ ਤੱਤ ਕਰੇ ਬਿਲਾਸਾ, ਅਣਕ ਭਾਂਤ ਕੇ ਪੇਖ ਤਮਾਸ਼ਾ। ਉੱਥੇ ਹਜ਼ੂਰ ਕਹਿੰਦੇ ਨੇ ਜਮੁਨਾ ਨਦੀ ਦੇ ਕਿਨਾਰੇ ਅਨੇਕਾਂ ਬਿਲਾਸ ਕੀਤੇ ਨੇ, ਕੌਤਕ ਕੀਤੇ ਨੇ। ਉਸ ਵੇਲੇ ਇਸੇ ਪਾਉਂਟਾ ਸਾਹਿਬ ਦੀ ਧਰਤੀ ਤੋਂ ਅੱਗੇ ਫਤਿਹ ਸ਼ਾਹ ਦਾ ਰਾਜ ਸੀ, ਫਤਿਹ ਸ਼ਾਹ ਦੀ ਬੱਚੀ ਦਾ ਵਿਆਹ ਸੀ, ਰਾਜੇ ਭੀਮ ਚੰਦ ਦੇ ਲੜਕੇ ਅਜਮੇਰ ਚੰਦ ਨਾਲ ਉਹਦੀ ਬੱਚੀ ਦੀ ਸ਼ਾਦੀ ਹੋਣੀ। ਕੁਦਰਤ ਦੀ ਖੇਡ ਕੀ ਹੈ, ਫਤਿਹ ਸ਼ਾਹ ਗੁਰੂ ਘਰ ਦਾ ਸ਼ਰਧਾਲੂ ਹੈ ਤੇ ਭੀਮ ਚੰਦ ਜਿਹੜਾ ਉਹ ਗੁਰੂ ਘਰ ਦਾ ਵਿਰੋਧੀ ਹੈ। ਉਹ ਜਦੋਂ ਲੋੜ ਪੈਂਦੀ ਹੈ ਨੇੜੇ ਲੱਗ ਜਾਂਦਾ, ਸਮਾਂ ਨਿਕਲਦਾ ਪਰਤ ਕੇ ਫਿਰ ਵਿਰੋਧ ਕਰਦਾ। ਭੀਮ ਚੰਦ ਦੇ ਲੜਕੇ ਦਾ ਵਿਆਹ ਹੈ, ਫਤਿਹ ਸ਼ਾਹ ਦੀ ਲੜਕੀ ਨਾਲ ਹੋਣਾ ਤੇ ਉਹਨੇ ਗੁਰੂ ਕਲਗੀਧਰ ਜੀ ਨੂੰ ਸੱਦਾ ਪੱਤਰ ਦਿੱਤਾ, ਮਹਾਰਾਜ ਕਿ ਤੁਸੀਂ ਆਓ, ਕਿਉਂਕਿ ਹਜ਼ੂਰ ਨੇ ਰਾਜਾ ਫਤਿਹ ਸ਼ਾਹ ਤੇ ਮੇਦਨੀ ਪ੍ਰਕਾਸ਼ ਦੀ ਜਿਹੜੀ ਆਪਸੀ ਲੜਾਈ ਸੀ ਉਹਨੂੰ ਆਪਸ ਵਿੱਚ ਬਿਠਾ ਕੇ ਸੁਲਾ ਸਫਾਈ ਕਰਾ ਦਿੱਤੀ। ਫਤਿਹ ਸ਼ਾਹ ਬੜਾ ਹੀ ਗੁਰੂ ਸਾਹਿਬ ਦੇ ਚਰਨਾਂ ਤੋਂ ਪ੍ਰਸੰਨ ਹੋਇਆ। ਖੈਰ ਮੈਂ ਬੇਨਤੀ ਕਰਾਂ, ਉਹਨੇ ਕਿਹਾ ਮੇਰੀ ਬੱਚੀ ਦੀ ਸ਼ਾਦੀ ਵੀ ਸ਼ਾਮਿਲ ਹੋਇਓ। ਗੁਰੂ ਕਲਗੀਧਰ ਆਪ ਤਾਂ ਨੀ ਗਏ, ਉਹਨਾਂ ਨੇ ਕਹਿੰਦੇ ਨੇ ਹਜ਼ੂਰ ਨੇ ਆਪਣੇ ਵੱਲੋਂ ਤੰਬੋਲ ਭੇਜਿਆ, ਦੀਵਾਨ ਨੰਦ ਚੰਦ ਨੂੰ ਭੇਜਿਆ, ਪੁਰੋਹਿਤ ਦਇਆ ਰਾਮ ਨੂੰ ਭੇਜਿਆ, ਕੁਝ ਹੋਰ ਸਿੱਖ ਭੇਜੇ ਤੇ ਕਿਹਾ ਭਾਈ ਸੁਚੇਤ ਰਹਿਓ, ਸਾਡੇ ਵੱਲੋਂ ਬੱਚੀ ਨੂੰ ਇਹ ਸ਼ਗਨ ਇਹ ਪਿਆਰ ਦੇਣਾ। ਉਹ ਗਏ ਜੀ। ਭੀਮ ਚੰਦ ਜਦੋਂ ਵਿਆਹ ਹੋਣ ਲੱਗਾ ਉਹਨੇ ਫਤਿਹ ਸ਼ਾਹ ਨੂੰ ਕਿਹਾ, ਕਹਿੰਦਾ ਵੀ ਜਿਹੜੇ ਸਿੱਖ ਗੁਰੂ ਕਲਗੀਧਰ ਜੀ ਨੇ ਘੱਲੇ ਨੇ ਨਾ, ਅਸੀਂ ਇਹਨਾਂ ਦਾ ਤੰਬੋਲ ਲੈਣਾ ਨੀ, ਤੰਬੋਲ ਖੋਹਣਾ ਹੈ। ਹੁਣ ਉੱਥੇ ਜਿੰਨੇ ਰਾਜੇ ਮਹਾਰਾਜੇ ਆਏ ਸਨ ਆਪਣੇ ਵੱਲੋਂ ਜਿਨ੍ਹਾਂ ਨੇ ਸ਼ਗੁਨ ਰੱਖੇ, ਕਹਿੰਦੇ ਨੇ ਗੁਰੂ ਕਲਗੀਧਰ ਜੀ ਦੇ ਘਰ ਵਿੱਚੋਂ ਇੰਨੀ ਬਖਸ਼ਿਸ਼ ਆਈ ਕਿ ਰਾਜੇ ਬਿਲਕੁਲ ਛੋਟੇ ਪੈ ਗਏ ਉਹਦੇ ਸਾਹਮਣੇ। ਤੇ ਪੈਣ ਵੀ ਕਿਉਂ ਨਾ, ਇਹ ਦੀਨ ਦੁਨੀ ਦੇ ਪਾਤਸ਼ਾਹ ਦਾ ਘਰ ਹੈ। ਰਾਜਿਆਂ ਨੇ ਕਿਹਾ ਸਾਡੀ ਬੜੀ ਵੱਡੀ ਖੇਤੀ ਹੈ। ਕਹਿਣ ਲੱਗੇ ਸੀ ਤੰਬੋਲ ਲੈਣਾ ਨੀ ਖੋਹਣਾ। ਦੀਵਾਨ ਨੰਦ ਚੰਦ ਇੰਨੇ ਵਿਸ਼ਵਾਸ ਪਾਤਰ ਸਨ ਕਿ ਸਤਿਗੁਰੂ ਨੇ ਫਤਿਹ ਸ਼ਾਹ ਦੀ ਬੱਚੀ ਦੀ ਸ਼ਾਦੀ ਵੀ ਸ਼ਾਮਿਲ ਹੋਣ ਲਈ ਆਪਣੀ ਥਾਂ ਤੇ ਨੰਦ ਚੰਦ ਨੂੰ ਭੇਜਿਆ। ਦੇਖੋ ਰੱਬ ਦੀ ਕਰਨੀ, ਖੈਰ ਸਿੱਖ ਵਾਪਸ ਆ ਗਏ। ਪਰਮੇਸ਼ਵਰ ਜਦੋਂ ਰੱਬ ਮਿਹਰ ਕਰੇ ਕੋਈ ਪਤਾ ਨਹੀਂ, ਦਾਵਾ ਨਾ ਕਰੀਏ ਆਪਣੀ ਕਮਾਈ ਦਾ, ਸਿਆਣਪ ਦਾ, ਅਕਲ ਦਾ, ਕੋਈ ਪਤਾ ਨੀ ਬੰਦੇ ਨੇ ਕਿਹੜੇ ਘੜੀ ਰੱਬ ਦੇ ਚਰਨਾਂ ਵਿੱਚੋਂ ਥਿੜਕ ਜਾਣਾ। ਅੱਤ ਦੇ ਜੀਵਨ ਵਾਲੇ ਦੀ ਜੀਵਨ ਵਿੱਚ ਕਿੰਨੀਆਂ ਕੁ ਔਗਣ ਤੇ ਕਮੀਆਂ ਆ ਜਾਣੀਆਂ ਨੇ। ਨੰਦ ਚੰਦ ਇੰਨਾ ਵਿਸ਼ਵਾਸ ਪਾਤਰ ਤੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਜਦੋਂ ਆਏ, ਇੱਕ ਉਦਾਸੀ ਸਾਧੂ ਬੜੀ ਭਾਵਨਾ ਨਾਲ ਆਪਣੇ ਹੱਥ ਦੇ ਨਾਲ ਕਲਮ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਲਿਖ ਕੇ ਲਿਆਇਆ। ਉਹਨੇ ਲਿਖਾਈ ਬੜੀ ਸੋਹਣੀ ਕੀਤੀ। ਚਾਰ ਚੁਫੇਰੇ ਉਹਨੇ ਜਿਹੜੀਆਂ ਪਾਲਾਂ ਸਨ ਆਪਣੇ ਵੱਲੋਂ ਉਹਨੇ ਮੋਤੀ ਪਰੋ ਦਿੱਤੇ ਤੇ ਗੁਰੂ ਗ੍ਰੰਥ ਸਾਹਿਬ ਦੇ ਸਵਰੂਪ ਤੇ ਸਹੀ ਪ੍ਰਵਾਨ ਦੇ ਲਈ ਕਿ ਗੁਰੂ ਕਲਗੀਧਰ ਜੀ ਦੀ ਪ੍ਰਵਾਨਗੀ ਮਿਲ ਜਾਏ ਵੀ ਜੋ ਤੂੰ ਸਰੂਪ ਲਿਖਿਆ ਸਾਨੂੰ ਪ੍ਰਵਾਨ ਹੈ, ਹਜ਼ੂਰ ਆਪਣੇ ਦਸਤਖਤ ਕਰ ਦੇਣ, ਸਹੀ ਪਾ ਦੇਣ। ਉਹ ਮਹਾਰਾਜ ਜੀ ਦਾ ਸਰੂਪ ਲੈ ਕੇ ਆਨੰਦਪੁਰ ਸਾਹਿਬ ਆ ਗਿਆ। ਉਹਦਾ ਹਿਯਾ ਨਾ ਪਏ ਕਿ ਮੈਂ ਗੁਰੂ ਕਲਗੀਧਰ ਜੀ ਨੂੰ ਜਾ ਕੇ ਕਹਾਂ ਮਹਾਰਾਜ ਕਿ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਲਿਖਿਆ ਹੈ ਤੇ ਤੁਸੀਂ ਕਿਰਪਾ ਕਰਕੇ ਸਹੀ ਪਾ ਦਿਓ। ਉਹ ਸੀ ਬੜੀ ਭਾਵਨਾ ਵਾਲਾ। ਉਹਨੇ ਦੀਵਾਨ ਨੰਦ ਚੰਦ ਨੂੰ ਕਿਹਾ, ਕਹਿਣ ਲੱਗਾ ਭਾਈ ਗੁਰਸਿੱਖਾਂ, ਤੂੰ ਗੁਰੂ ਕਲਗੀਧਰ ਜੀ ਦਾ ਵਿਸ਼ਵਾਸ ਪਾਤਰ ਬਹੁਤ ਨਜ਼ਦੀਕੀ ਰਹਿਣ ਵਾਲਾ, ਆ ਗੁਰੂ ਗ੍ਰੰਥ ਸਾਹਿਬ ਦੇ ਸਵਰੂਪ ਤੇ ਸਹੀ ਪਵਾ ਦੇ, ਮੈਂ ਤੇਰਾ ਬਹੁਤ ਬਹੁਤ ਸ਼ੁਕਰ ਕਰਾਂਗਾ। ਨੰਦ ਚੰਦ ਨੇ ਮਹਾਰਾਜ ਜੀ ਦਾ ਸਰੂਪ ਦੇਖਿਆ ਜੀ, ਆਪਣੇ ਕੋਲ ਰੱਖ ਲਿਆ, ਕੁਝ ਦਿਨ ਪਾਠ ਵੀ ਕੀਤਾ। ਕਹਿੰਦੇ ਨੇ ਹੋਇਆ ਕਿ ਉਹਦਾ ਮਨ ਬੇਈਮਾਨ ਹੋ ਗਿਆ ਵੀ ਇਹ ਸਰੂਪ ਮੈਂ ਆਪਣੇ ਕੋਲ ਰੱਖਾਂਗਾ ਅੱਗੇ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਣਾ ਨੀ ਸਹੀ ਨੀ ਪਵਾਣੀ ਤੇ ਸੱਚ ਜਾਣੋ ਬੇਈਮਾਨਾ ਕਿਸੇ ਚੀਜ਼ ਤੇ ਵੀ ਆ ਜਾਏ ਨਾ ਭਾਵੇਂ ਉਹ ਧਰਮ ਦੀ ਪੋਥੀ ਤੇ ਹੋਵੇ ਕਈ ਵਾਰੀ ਉਹ ਵੀ ਖੁਆਰੀ ਕਰ ਦਿੰਦਾ ਮੈਲ ਤਾਂ ਆਈ ਨਾ ਪ੍ਰੋਫੈਸਰ ਸਾਹਿਬ ਸਿੰਘ ਹੋਣੀ ਆਪਣੀ ਜ਼ਿੰਦਗੀ ਵਿੱਚ ਇੱਕ ਉਹਨਾਂ ਗੱਲ ਲਿਖੀ ਤੇ ਕਈ ਵਾਰੀ ਉਹਨਾਂ ਨੇ ਆਪਣੀਆਂ ਲਿਖਤਾਂ ਵਿੱਚ ਇਸ ਗੱਲ ਨੂੰ ਕੋਟ ਕੀਤਾ ਉਹ ਕਹਿੰਦੇ ਨੇ ਚੋਰੀ ਦਾ ਗੁਟਕਾ ਚੋਰੀ ਦੀ ਪੋਥੀ ਚੋਰੀ ਦੀ ਕਿਤਾਬ ਚੋਰੀ ਦੀ ਕੋਈ ਗਿਆਨ ਦੀ ਪੁਸਤਕ ਜਿਹੜੀ ਇਹ ਪੜੋਗੇ ਨਾ ਇੱਕ ਗੱਲ ਚੇਤੇ ਰੱਖਿਓ ਜ਼ਿੰਦਗੀ ਭਰ ਉਹ ਤੁਹਾਡੇ ਅੰਦਰ ਨੂੰ ਟੁੰਬ ਕੇ ਕਹੇਗੀ ਕਿ ਮੈਨੂੰ ਤੂੰ ਚੋਰੀ ਕਰਕੇ ਲਿਆਂਦਾ ਜਿੰਨਾ ਮਰਜ਼ੀ ਗਿਆਨ ਉਹਦੇ ਵਿੱਚੋਂ ਪੜ ਲਈ ਪਰ ਪੋਥੀ ਖੋਲਦਿਆਂ ਬੰਦ ਕਰਦਿਆਂ ਜ਼ਰੂਰ ਚੇਤਾ ਆਵੇਗਾ ਫਲਾਣੀ ਥਾਂ ਤੋਂ ਮੈਂ ਚੋਰੀ ਕੀਤੀ ਸੀ ਧਿਆਨ ਦਿਓ ਉਹਨੇ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਰੱਖ ਲਿਆ ਜੀ ਵਾਪਸ ਨਹੀਂ ਕੀਤਾ ਉਹ ਉਦਾਸੀ ਮਹੀਨਾ ਦੋ ਮਹੀਨਾ ਰੁਕਿਆ ਉਹਨੇ ਕਿਹਾ ਸੱਜਣਾ ਮੈਂ ਜਾਣਾ ਹੈ ਤੂੰ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਤੂੰ ਸਹੀ ਪਵਾ ਦੇ ਨੰਦ ਚੰਦ ਅੱਗੋਂ ਪੈ ਗਿਆ ਜੀ ਕਿ ਮੈਂ ਚਲਾ ਜਾ ਮੇਰੀ ਮਰਜ਼ੀ ਮੈਂ ਸਹੀ ਪਵਾ ਨਾ ਪਵਾ ਮੈਂ ਜਿਹਨੂੰ ਮਹਾਰਾਜ ਦਾ ਸਰੂਪ ਦੇਣਾ ਹੀ ਨਹੀਂ ਜਾ ਭਾਜਾ ਇੱਥੋਂ ਜਦੋਂ ਇੰਨੇ ਸ਼ਬਦ ਕਹਿ ਵਿਚਾਰਾ ਉਦਾਸੀ ਬੜਾ ਪਰੇਸ਼ਾਨ ਹੋਇਆ ਹੁਣ ਅੰਦਰ ਦੀਆਂ ਜਾਣਨ ਵਾਲੇ ਸਾਹਿਬ ਆ ਗਏ ਉਹਦੇ ਕੋਲ ਕਹਿਣ ਲੱਗੇ ਵੀ ਤੂੰ ਉਦਾਸ ਕਿਉਂ ਵੇ ਉਪਰਾਮ ਕਿਉਂ ਵੇ ਕਹਿਣ ਲੱਗਾ ਮਹਾਰਾਜ ਹਜ਼ੂਰ ਮੇਰਾ ਇੰਨਾ ਜੀਵਨ ਨਹੀਂ ਮੈਂ ਤੁਹਾਡੇ ਸਾਹਮਣੇ ਜਾ ਕੇ ਕਿਤੇ ਫਰਿਆਦ ਕਰ ਸਕਦਾ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਦੀ ਇੱਕ ਸੇਵਾ ਕੀਤੀ ਸੀ ਸਹੀ ਪਵਾਣ ਆਇਆ ਤੇ ਮਹੀਨਿਆਂ ਭਰ ਹੋ ਗਏ ਨੇ ਇੱਥੇ ਬੈਠਿਆਂ ਮਹਾਰਾਜ ਕਹਿਣ ਲੱਗੇ ਸਵਰੂਪ ਹੈ ਕਿਤੇ ਕਹਿਣ ਲੱਗੇ ਦੀਵਾਨ ਨੰਦ ਚੰਦ ਨੂੰ ਦਿੱਤਾ ਉਹ ਅੱਗੇ ਨਹੀਂ ਦੇ ਰਿਹਾ ਸਾਹਿਬ ਨੇ ਸ਼ਾਮ ਦੇ ਵੇਲੇ ਕਿਹਾ ਸਵੇਰੇ ਨੰਦ ਚੰਦ ਨੂੰ ਕਹੋ ਦਰਬਾਰ ਵਿੱਚ ਹਾਜ਼ਰ ਹੋਵੇ ਇਹਦਾ ਮਤਲਬ ਇਹ ਨਹੀਂ ਜੇ ਉਹ ਨਜ਼ਦੀਕੀ ਸਾਡੇ ਨੇੜੇ ਰਹਿੰਦਾ ਹੈ ਉਹ ਕੰਮ ਅਸੀਂ ਭੇਜਦੇ ਹਾਂ ਕਿ ਉਹ ਭਾਵਨਾ ਵਾਲੇ ਸਿੱਖਾਂ ਨੂੰ ਖੁਬਾਰ ਕਰਦਾ ਰਹੇ ਨੰਦ ਚੰਦ ਨੂੰ ਪਤਾ ਲੱਗਾ ਸਵੇਰੇ ਦਰਬਾਰ ਵਿੱਚ ਪੇਸ਼ੀ ਪੈਣੀ ਮਨ ਨੇ ਕਿਹਾ ਤੈਨੂੰ ਕੀ ਪਰਵਾਹ ਹੈ ਆਖਿਰ ਤੂੰ ਦੀਵਾਨ ਹੈ ਗੁਰੂ ਘਰ ਤੈਨੂੰ ਕਿਸੇ ਦੀ ਪਰਵਾਹ ਕੀ ਛੱਡ ਕੇ ਧੀਰ ਮਲੀਆਂ ਨਾਲ ਜਾ ਕੇ ਮਿਲ ਜਾ ਮਹਾਰਾਜ ਦਾ ਸਰੂਪ ਰਾਤੋ ਰਾਤ ਚੁੱਕਿਆ ਤੇ ਆਨੰਦਪੁਰ ਛੱਡ ਕੇ ਕਰਤਾਰਪੁਰ ਨੂੰ ਚੱਲ ਪਿਆ ਮੈਂ ਅਰਜ਼ ਕਰ ਰਿਹਾ ਧੀਰ ਮਲੀਏ ਧੀਰ ਮਲ ਨਹੀਂ ਕਿਉਂਕਿ ਧੀਰ ਮਲ ਦੀ ਮੌਤ 1678 ਨੂੰ ਹੋ ਚੁੱਕੀ 1675 ਨੂੰ ਗੁਰੂ ਤੇਗ ਬਹਾਦਰ ਜੀ ਸ਼ਹੀਦ ਹੋਏ ਨੇ ਤੇ 1678 ਨੂੰ ਧੀਰ ਮਲ ਨੂੰ ਖਤਮ ਕਰ ਦਿੱਤਾ ਸੀ ਇਹਨੂੰ ਵੀ ਕੱਟ ਦਿੱਤਾ ਸੀ ਔਰੰਗਜ਼ੇਬ ਨੇ ਜਦੋਂ ਇਹ ਗਿਆ ਕਰਤਾਰਪੁਰ ਆਪਣੀ ਸਿਆਣਪ ਤੇ ਕਹਿੰਦਾ ਮੈਂ ਕੀ ਗੁਰੂ ਕੋਲੋਂ ਲੈਣੇ ਮਹਾਰਾਜ ਦਾ ਸਰੂਪ ਮੇਰੇ ਕੋਲ ਸਿਆਣਪ ਮੇਰੇ ਕੋਲ ਅਕਲ ਮੇਰੇ ਕੋਲ ਪਰ ਇੰਨਾ ਪਤਾ ਨੀ ਬੇਅਕਲਿਆ ਮਨਾ ਕਿ ਜਦੋਂ ਆਪਣੇ ਮੂਲ ਨਾਲ ਟੁੱਟ ਜਾਈਏ ਤੇ ਸਿਆਣਪ ਵਿੱਚ ਵੀ ਬਦਬੂ ਆ ਜਾਂਦੀ ਹੈ ਹਰ ਵਿਸਰ ਸਦਾ ਖੁਆਰੀ ਸਿਰ ਮੈਂ ਇੱਕ ਪ੍ਰਮਾਣ ਅਰਜ਼ ਕਰ ਰਿਹਾ ਨੰਦ ਚੰਦ ਗਿਆ ਜੀ ਉਹਨੇ ਜਾ ਕੇ ਧੀਰਮਲ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਕਹਿੰਦਾ ਦੇਖੋ ਮੈਂ ਕਲਗੀਧਰ ਜੀ ਦੇ ਕੋਲੋਂ ਆਇਆ ਮੈਂ ਵੀ ਤੁਹਾਨੂੰ ਪ੍ਰਵਾਨਗੀ ਦਿੰਦਾ ਤੁਸੀਂ ਗੁਰੂ ਹੋ ਨਾਲੇ ਮੇਰੇ ਕੋਲ ਵੀ ਇੱਕ ਮਹਾਰਾਜ ਦਾ ਸਰੂਪ ਹੈ ਹੁਣ ਜਿਹੜੇ ਅਗਲੇ ਮਸੰਦ ਉੱਥੇ ਪਹਿਲਾਂ ਬੈਠੇ ਸਨ ਉਹਨਾਂ ਕਿਹਾ ਵੀ ਜੇ ਨੰਦ ਚੰਦ ਆ ਗਿਆ ਕਿਤੇ ਸਾਡੀ ਕੁਰਸੀ ਨਾ ਹੁੱਲ ਜਾਏ ਇੱਕ ਕੰਮ ਕਰੋ ਪਹਿਲਾਂ ਰਾਤ ਨੂੰ ਇਹਨੂੰ ਝਟਕਾਓ ਉਹ ਤਾਂ ਗਿਆ ਇਸ ਕਰਕੇ ਵੀ ਮੇਰੀ ਬੜੀ ਇੱਜ਼ਤ ਮਾਣ ਹੋਣਾ ਤੇ ਜਦੋਂ ਪਿਆਰੇ ਉਹ ਕਰਤਾਰਪੁਰ ਗਿਆ ਹਵੇਲੀ ਚ ਵੜਦੇ ਅਗਲੇ ਨੇ ਤਲਵਾਰ ਨਾਲ ਵੱਢ ਕੇ ਦੋ ਚਾਰ ਟੁਕੜੇ ਕੀਤੇ ਪੱਲੇ ਕੀ ਪਿਆ ਗੁਰੂ ਤਾਂ ਵੀ ਬੇਮੁਖ ਹੋਇਆ ਅੰਦਰ ਵੀ ਮੈਲਾ ਹੋਇਆ ਆ ਲੋਕ ਵੀ ਗਿਆ ਤੇ ਪਰਲੋਕ ਵੀ ਗਵਾ ਲਿਆ ਗੁਰੂ ਸਾਹਿਬ ਕਹਿੰਦੇ ਨੇ ਕਿਸੇ ਵੀ ਜ਼ਿੰਦਗੀ ਦੇ ਪੱਖ ਵਿੱਚ ਦੌਲਤ ਹੋਵੇ ਤਨ ਹੋਵੇ ਸਿਆਣਪ ਹੋਵੇ ਭਗਤੀ ਹੋਵੇ ਸਿਮਰਨ ਹੋਵੇ ਇਖਲਾਕ ਹੋਵੇ ਜੀਵਨ ਹੋਵੇ ਆਚਰਨ ਹੋਵੇ ਕਰਨੀ ਹੋਵੇ ਕਮਾਈ ਹੋਵੇ ਘਾਲ ਨਾ ਹੋਵੇ ਕਦੀ ਵੀ ਜ਼ਿੰਦਗੀ ਵਿੱਚ ਦਾਵਾ ਨਾ ਕਰੀ ਕਿ ਮੈਂ ਸਭ ਕੁਝ ਕਰਨ ਵਾਲਾ ਵਾਂ ਕਿਉਂਕਿ ਜਿੱਥੇ ਮੈਂ ਆ ਗਈ ਉੱਥੇ ਇੱਕੋ ਦਮ ਲਿਵ ਵਿੱਚ ਰੁਕਾਵਟ ਪੈਣੀ ਹੈ ਜਿੱਥੇ ਲਿਵ ਟੁੱਟ ਜਾ ਉੱਥੇ ਖੁਆਰੀ ਆ ਜਾਂਦੀ ਹੈ ਤਾਂ ਸਾਹਿਬ ਨੇ ਕਿਹਾ ਕਿ ਸਾਚੀ ਲਿਵੈ ਦਿਨ ਦੇ ਨਿਮਾਣੀ ਦੇ ਨਿਮਾਣੀ ਲਿਵੈ ਬਾਜੋ ਕਿਆ ਕਰੇ ਵਿਚਾਰੀਆ ਤੂੰ ਬਾਜ ਸਮਰੱਥ ਕੋਏ ਨਾਹੀ ਕਿਰਪਾ ਕਰ ਬਨਵਾਰੀਆ ਇਸ ਨੂੰ ਹੋਰ ਥਾਂ ਨਾਹੀ ਪਿਆਰਿਓ ਇਸ ਤੋਂ ਕਿ ਹੋਰ ਥਾਂ ਹੈ ਹਰ ਵਿਸਰ ਸਦਾ ਖੁਆਰੀ ਤਾਂ ਕੋ ਧੋਖਾ ਕਹਾ ਵਿਆਪੈ ਪਰ ਦੂਜਾ ਪਾਸੇ ਵੀ ਉਹਨਾਂ ਨੂੰ ਕਦੀ ਵੀ ਚਿੰਤਾ ਝੋਰਾ ਨੀ ਵਿਆਪਦਾ ਜਾ ਕੋ ਓਟ ਤੁਹਾਰੀ ਜਿਨ੍ਹਾਂ ਨੇ ਤੇਰੀਆਂ ਓਟਾਂ ਲੈ ਲਈਆਂ ਜ਼ਿੰਦਗੀ ਦੇ ਹਰ ਕਦਮ ਕਦਮ ਤੇ ਤੇਰੀ ਓਟ ਲੈ ਕੇ ਚੱਲਦੇ ਨੇ ਉਹਨਾਂ ਨੂੰ ਫਿਰ ਸਾਹਿਬ ਕਹਿੰਦੇ ਨੇ ਜਾ ਤੂੰ ਤੁਸੈ ਮਿਹਰਬਾਨ ਅਚਿੰਤ ਵਸੈ ਮਨ ਮਾਹੇ ਜਾ ਤੂੰ ਤੁਸੈ ਮਿਹਰਬਾਨ ਨਵਨਿਧ ਘਰ ਮੈਂ ਪਾਹੀ ਜਾ ਤੂੰ ਤੁਸੈ ਮਿਹਰਬਾਨ ਤਾਂ ਗੁਰ ਕਾ ਮੰਤਰ ਕਮਾਹੇ ਮੇਰੇ ਦਾਤਾ ਜੀ ਜਿਹੜਾ ਤੇਰੀ ਓਟ ਲੈ ਜਾ ਜਾਂ ਤੂੰ ਤੁਸੈ ਮਿਹਰਬਾਨ ਤੇ ਸਾਹਿਬ ਕਹਿੰਦੇ ਨੇ ਉਹ ਕਰਦੇ ਕੀ ਨੇ ਅਖੀਰ ਤੇ ਸੱਚ ਵਿਚ ਸਮਾ ਜਾਂਦੇ ਨੇ ਤਾਂ ਨਾਨਕ ਸੱਚ ਸਮਾਹੇ ਪਿਆਰਿਓ ਜਿਨ੍ਹਾਂ ਨੇ ਰੱਬ ਦੀ ਓਟ ਲੈ ਲਈ ਫਿਰ ਉਹ ਕਹਿੰਦੇ ਨੇ ਜਾਂ ਤੂੰ ਮੇਰਾ ਵੱਲ ਹੈ ਤਾਂ ਕੋ ਧੋਖਾ ਕਾਂ ਵਿਆਪੈ ਜਾਂ ਕੋ ਓਟ ਤੁਹਾਰੀ ਜਾਂ ਤੂੰ ਮੇਰਾ ਵੱਲ ਹੈ ਤਾਂ ਕਿਆ ਮੋਹ ਛੰਦਾ ਤੁਧ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਦਾਤਾ ਜੀ ਤਾਂ ਕੋ ਧੋਖਾ ਕਾਂ ਵਿਆਪੈ ਜਾਂ ਕੋ ਓਟ ਤੁਹਾਰੀ ਫਿਰ ਉਹ ਕਹਿੰਦਾ ਤਰ ਜੀਏ ਇੱਕ ਟੇਕ ਤੂੰ ਲਾਹੇ ਬਿਡਾਨੀ ਆਸ ਹੈ ਹੁਣ ਕੋਈ ਪਰਵਾਹ ਨੀ ਨਾਨਕ ਨਾਮ ਧਿਆਈਏ ਕਾਰਜ ਆਵੇ ਰਾਸ ਦੋਨੋਂ ਪੱਖ ਨੇ ਜੇ ਓਟ ਲਾਂਗੇ ਤੇ ਕਦੀ ਵੀ ਖੁਆਰੀ ਨਹੀਂ ਤੇ ਜਿੱਦਣ ਓਟ ਛੱਡ ਦਿੱਤੀ ਪਿਆਰਿਓ ਹਰ ਬਿਸਰਤ ਸਦਾ ਖੁਆਰੀ ਤਾਂ ਕੋ ਧੋਖਾ ਕਵਾਂ ਵਿਆਪੈ ਜਾਂ ਕੋ ਓਟ ਤੁਹਾਰੀ ਹੁਣ ਅੱਗੇ ਕਹਿੰਦੇ ਨੇ ਬਿਨ ਸਿਮਰਨ ਜੋ ਜੀਵਨ ਬਲਨਾ ਸਿਮਰਨ ਤੋਂ ਬਿਨਾਂ ਜੋ ਦਰ ਤੇ ਜਿਹੜੀ ਜੀਵਨ ਦਾ ਅਰਥ ਕਰਾਂਗੇ ਜ਼ਿੰਦਗੀ ਤੇ ਬਲਨਾ ਦਾ ਅਰਥ ਹੁੰਦਾ ਬਤੀਤ ਕਰਨਾ ਭਾਵੇਂ ਸੰਪਰਦਾਇ ਮਹਾਂਪੁਰਸ਼ ਦੇ ਦੋ ਅਰਥ ਵੀ ਕਰਦੇ ਨੇ ਕਿ ਸਿਮਰਨ ਤੋਂ ਬਿਨਾਂ ਜ਼ਿੰਦਗੀ ਬਲਨਾ ਦਰ ਤੇ ਕਿਵੇਂ ਅੱਗ ਬਲਦੀ ਹੈ ਤਾਂ ਬਲਦੀ ਰਹਿੰਦੀ ਪਰ ਅਰਥ ਨੇ ਬਿਨ ਸਿਮਰਨ ਜੋ ਜੀਵਨ ਬਲਨਾ ਕਿ ਸਿਮਰਨ ਤੋਂ ਬਿਨਾਂ ਬਲਨਾ ਦਾ ਅਰਥ ਹੁੰਦਾ ਬਤੀਤ ਕਰਨੀ ਸਿਮਰਨ ਤੋਂ ਬਿਨਾਂ ਆਪਣੀ ਜ਼ਿੰਦਗੀ ਬਤੀਤ ਕਰਨਾ ਇਸ ਤਰ੍ਹਾਂ ਸਰਪ ਜੈਸੇ ਅਰਜਾਰੀ ਜਿਵੇਂ ਸੱਪ ਦੀ ਆਰਬਲਾ ਹੋਵੇ ਹੁਣ ਸੱਪ ਦੀ ਉਮਰ ਬੜੀ ਲੰਮੀ ਹੈ ਤੇ ਚੇਤੇ ਰੱਖੋ ਉਮਰ ਲੰਮੀ ਹੋਵੇਗੀ ਤਾਂ ਕੀ ਕਰਾਂਗੇ ਆਖਰ ਸਾਰੀ ਜ਼ਿੰਦਗੀ ਘੋਲਦਾ ਤੇ ਜ਼ਹਿਰ ਹੀ ਰਹਿੰਦਾ ਹੈ ਤੇ ਜਿਉਂ ਜਿਉਂ ਸੱਪ ਦੀ ਉਮਰ ਵੱਧਦੀ ਪਿਆਰਿਓ ਤਿਉਂ ਤਿਉਂ ਇੰਨਾ ਜ਼ਹਿਰੀਲਾ ਹੋ ਜਾਂਦਾ ਹੈ ਕਈ ਵਾਰੀ ਉਹ ਫੂਕ ਮਾਰੇ ਤੇ ਬੰਦੇ ਉੱਤੇ ਅਸਰ ਹੋ ਜਾਂਦਾ ਹੈ ਦੂਰੋਂ ਆਪਣੇ ਅੰਦਰੋਂ ਜ਼ਹਿਰ ਸੱਤੇ ਤੇ ਬੰਦੇ ਦੀ ਮੌਤ ਹੋ ਸਕਦੀ ਗੁਰੂ ਸਾਹਿਬ ਕਹਿੰਦੇ ਨੇ ਸਿਮਰਨ ਤੋਂ ਬਿਨਾਂ ਤੇਰੀ ਜ਼ਿੰਦਗੀ ਭਾਵੇਂ ਤੂੰ ਕਿੰਨੇ ਸਾਲ ਜਿੰਦਾ ਰਹੋ ਪਿਆਰੇ ਉਹ ਸੱਪ ਦੀ ਜ਼ਿੰਦਗੀ ਜ਼ਹਿਰ ਘੋਲਦਾ ਰਹੇਗਾ ਸਾਹਿਬ ਨੇ ਮਿਹਰ ਕੀਤੀ ਕਹਿਣ ਲੱਗੇ ਨਵ ਖੰਡਨ ਕੋ ਰਾਜ ਕਮਾਵੇ ਜੇ ਨੌ ਖੰਡ ਸਾਰੀ ਧਰਤੀ ਦਾ ਰਾਜ ਵੀ ਕਮਾਉਂਦਾ ਹੋਵੇ ਪਰ ਕਹਿੰਦੇ ਨੇ ਪਿਆਰਿਆ ਜੇ ਸਿਮਰਨ ਨਹੀਂ ਨਾ ਅੰਤ ਚਲੇ ਗੁਹਾਰੀ ਅਖੀਰ ਤੇ ਹਾਰ ਕੇ ਤੁਰ ਪਿਆ ਧਰਤੀ ਦਾ ਰਾਜ ਕਮਾਇਆ ਪਰ ਜਿੱਤ ਕੇ ਨੀ ਗਿਆ ਹਾਰ ਕੇ ਗਿਆ ਤੇ ਦੇਖੋ ਔਰੰਗਜ਼ੇਬ ਦੀ ਮੌਤ ਹੋਈ ਨਾ ਸਾਹਿਬ ਗੁਰੂ ਕਲਗੀਧਰ ਜੀ ਆਪਣੇ ਸਾਰੇ ਪਰਿਵਾਰ ਨੂੰ ਸ਼ਹੀਦ ਕਰਾ ਕੇ ਵੀ ਸਰਬੰਸ ਦਾਨੀ ਦਾਤਾ ਜ਼ਫਰਨਾਮਾ ਲਿਖਦੇ ਨੇ ਜਿਹਦਾ ਅਰਥ ਹੈ ਜਿੱਤ ਦੀ ਚਿੱਠੀ ਤੇ ਜਦੋਂ ਔਰੰਗਜ਼ੇਬ ਦੀ ਮੌਤ ਹੋਈ ਸਿਆਣਿਆ ਵਿਦਵਾਨਾਂ ਨੇ ਗੱਲ ਇਹ ਕਹੀ ਹੈ ਕਿਹਦੇ ਨੇ ਉਹਦੇ ਸਰਾਣਿਓਂ ਇੱਕ ਕਾਗਜ਼ ਨਿਕਲਿਆ ਉਹ ਕੀ ਸੀ ਉਹ ਜ਼ਫਰਨਾਮਾ ਨਹੀਂ ਸੀ ਉਹ ਸੀ ਸ਼ਿਕਸਤਨਾਮਾ ਸ਼ਿਕਸਤ ਦਾ ਅਰਥ ਹੁੰਦਾ ਹਾਰ ਜਿਹੜਾ ਉਹਦੇ ਸਰਾਣਿਓ ਕਾਗਜ਼ ਨਿਕਲਿਆ ਉਹ ਤੇ ਨਹੀਂ ਲਿਖਿਆ ਸ਼ਿਕਸਤਨਾਮਾ ਪਰ ਲਫ਼ਜ਼ ਪੜ੍ਹ ਕੇ ਸ਼ਬਦ ਪੜ੍ਹ ਕੇ ਸਿਆਣਿਆਂ ਨੇ ਕਿਹਾ ਉਹ ਆਪਣੀ ਜ਼ਿੰਦਗੀ ਵਿੱਚ ਹਾਰ ਕੇ ਗਿਆ ਉਹਨੇ ਲਿਖਿਆ ਕੀ ਜੀ ਕਹਿੰਦਾ ਮੈਂ ਰੱਬ ਦੇ ਦਰ ਤੋਂ ਆਇਆ ਸਾਂ ਸਵਾਸ ਲੈ ਕੇ ਜ਼ਿੰਦਗੀ ਲੈ ਕੇ ਸਰੀਰ ਲੈ ਕੇ ਕਹਿੰਦਾ ਪਰ ਹੈਰਾਨਗੀ ਦੀ ਗੱਲ ਇਹ ਕਿ ਅੱਜ ਮੈਂ ਦੁਨੀਆਂ ਤੋਂ ਜਾਣਾ ਪਿਆ ਦੋਨੋਂ ਹੱਥ ਖਾਲੀ ਪਦਾਰਥ ਨਾਲ ਨਹੀਂ ਆਇਆ ਖਾਲੀ ਤਾਂ ਪਰ ਪਾਪਾਂ ਦੀਆਂ ਪੰਡਾਂ ਬੰਨ ਕੇ ਸਿਰ ਤੇ ਲਿਜਾਣਾ ਪਿਆ ਵਾ ਉਹਨੇ ਅਗਲੀ ਗੱਲ ਕਹੀ ਕਹਿੰਦਾ ਜਿਸ ਥਾਂ ਤੇ ਮੈਨੂੰ ਦਫਨਾਉਣਾ ਯਤਨ ਕਰਿਓ ਮੇਰੀ ਕਬਰ ਦੇ ਨੇੜੇ ਕੋਈ ਰੁੱਖ ਨਾ ਲਾਇਓ ਕਿਉਂਕਿ ਮੇਰੇ ਵਰਗੇ ਪਾਪੀ ਬੰਦੇ ਦੀ ਕਬਰ ਨੂੰ ਰੁੱਖ ਦੀ ਛਾਂ ਵੀ ਨਸੀਬ ਨਹੀਂ ਹੋਣੀ ਚਾਹੀਦੀ ਉਹਨੇ ਤੀਸਰੀ ਗੱਲ ਕੀ ਕਹਿੰਦਾ ਵੀ ਜਦੋਂ ਮੇਰਾ ਜਨਾਜ਼ਾ ਚੁੱਕੋ ਤੇ ਮੇਰੇ ਚਿਹਰੇ ਉੱਤੋਂ ਕੱਪੜਾ ਲਾ ਦਿਆ ਜੇ ਘੱਟੋ ਘੱਟ ਸੁਣਿਆ ਕਿ ਜਨਾਜ਼ੇ ਵੇਲੇ ਜਿਹਦੇ ਤਨ ਤੋਂ ਜਿਹਦੇ ਚਿਹਰੇ ਤੋਂ ਕੱਪੜਾ ਲਾਇਆ ਜਾਏ ਰੱਬ ਗੁਨਾਹ ਬਖਸ਼ ਦਿੰਦਾ ਕਹਿੰਦਾ ਇੰਨੇ ਮੈਂ ਔਗਣ ਕੀਤੇ ਨੇ ਮੇਰਾ ਚਿਹਰਾ ਨੰਗਾ ਰੱਖੋ ਘੱਟੋ ਘੱਟ ਰੱਬ ਮੈਨੂੰ ਬਖਸ਼ ਦੇ ਹੁਣ ਦੇਖੋ ਉਹ ਬੰਦਾ ਜ਼ਿੰਦਗੀ ਵਿੱਚ ਹਾਰ ਕੇ ਗਿਆ ਤੇ ਸਾਹਿਬ ਕਹਿੰਦੇ ਨੇ ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ ਨਵ ਖੰਡਨ ਕੋ ਰਾਜ ਕਮਾਵੇ ਅੰਤ ਚਲੇ ਗੋ ਹਾਰੀ ਤੇ ਕਿਵੇਂ ਹਾਰੀ ਬਸੰਤ ਸਵਰਗ ਲੋਕੈ ਜਿੱਤੇ ਪ੍ਰਿਥਵੀ ਨਵ ਖੰਡਨ ਹੈ ਬਿਸਰੰਤ ਹਰ ਗੋਪਾਲੈ ਨਾਨਕ ਤੇ ਪ੍ਰਾਣੀ ਉਦਿਆਨ ਭਰਮਨ ਕੌਤਕ ਕੋਟ ਤਮਾਸਿਆ ਚਿੱਤ ਨ ਆਵਸ ਨਾਓ ਨਾਨਕ ਕੋੜੀ ਨਰਕ ਨਰਕ ਬਰਾਬਰੇ ਉਜਰ ਸੋਈ ਹਾਂ ਪੌੜੀ ਮਾਂ ਭਿਆਨ ਉਦਿਆਨ ਨਗਰ ਕਰ ਮਾਨਿਆ ਝੂਠ ਸਮੱਗਰੀ ਟੇਕ ਸੱਚ ਕਰ ਜਾਣਿਆ ਕਾਮ ਕ੍ਰੋਧ ਅਹੰਕਾਰ ਫਿਰੈ ਦੀਵਾਨਿਆ ਫਿਰ ਲੱਗਾ ਜਮ ਡੰਡ ਤਾਂ ਪੁਛਤਾਨਿਆ ਬਿਨ ਪੂਰੇ ਗੁਰਦੇਵ ਫਿਰੈ ਸ਼ੈਤਾਨਿਆ ਪੂਰੇ ਗੁਰੂ ਤੋਂ ਬਿਨਾਂ ਪੂਰੇ ਦਾਤੇ ਤੋਂ ਬਿਨਾਂ ਗੁਰੂ ਕੇ ਸਿੱਖੋ ਬੰਦੇ ਨੂੰ ਟਿਕਾ ਨਹੀਂ ਬਿਨ ਸਿਮਰਨ ਚੋ ਜੀਵਨ ਬਲਣਾ ਭਾਵੇਂ ਅਸੀਂ ਸਿਮਰਨ ਤੋਂ ਬਿਨਾਂ ਜ਼ਿੰਦਗੀ ਬਤੀਤ ਕਰੀਏ ਪਰ ਹਕੀਕਤ ਇਹ ਜੇ ਜਿਹੜਾ ਸਿਮਰਨ ਕਰਨ ਲੱਗ ਪਵੇ ਰੋਜ਼ ਚੇਤੇ ਹੀ ਕਰਨਾ ਬੜਾ ਸੌਖਾ ਕੰਮ ਅਸੀਂ ਕਹਿ ਤਾਂ ਦਿੰਦੇ ਹਾਂ ਦੇਖੋ ਜ਼ਿੰਦਗੀ ਵਿੱਚ ਸਭ ਕੁਝ ਬੰਦੇ ਨੂੰ ਚੇਤੇ ਰਹਿੰਦਾ ਇੱਕ ਨਾਮ ਚਾਰ ਅੱਖਰ ਹੈ ਜਿਹੜਾ ਭੁੱਲ ਭੁੱਲ ਜਾਂਦਾ ਇਹ ਢਾਈ ਅੱਖਰਾਂ ਨੇ ਹਜ਼ੂਰ ਨੇ ਜਿਹੜਾ ਸਾਨੂੰ ਨਾਮ ਦਿੱਤਾ ਉਹ ਚੌ ਅੱਖਰ ਹੈ ਚੌ ਅੱਖਰਾਂ ਦਰਸੇ ਜਿਹਦੇ ਚਾਰ ਅੱਖਰ ਨੇ ਜਦੋਂ ਅਸੀਂ ਵਾਹਿਗੁਰੂ ਕਹਿੰਦੇ ਹਾਂ ਅੱਖਰ ਕਿੰਨੇ ਲੱਗਦੇ ਨੇ ਚਾਰ ਹੀ ਅੱਖਰ ਨੇ ਨਾ ਅਸਿਆਣਿਆਂ ਨੇ ਜਿਹੜੇ ਪੁਰਾਣਿਆਂ ਨੇ ਰਾਮ ਜਪਿਆ ਉਹਨਾਂ ਕਿਹਾ ਸੀ ਕਿ ਢਾਈ ਅੱਖਰ ਪ੍ਰੇਮ ਕੇ ਪੜ੍ਹੇ ਸੋ ਪੰਡਿਤ ਹੋਏ ਕਈਆਂ ਨੇ ਇੱਕ ਅੱਖਰ ਸ਼ਬਦ ਵੀ ਵਰਤੇ ਹੁਣ ਚਾਰ ਅੱਖਰ ਸਾਨੂੰ ਭੁੱਲ ਜਾਂਦੇ ਨੇ ਬਾਕੀ ਸਭ ਕੁਝ ਚੇਤੇ ਰਹਿੰਦਾ ਨਾਮ ਪਰਤ ਪਰਤ ਕੇ ਚੇਤੇ ਕਰਨੇ ਆ ਤੇ ਸਿਮਰਨ ਇਸ ਕਰਕੇ ਕੀਤਾ ਜਾਂਦਾ ਇੰਨਾ ਕੁ ਪੱਕ ਜਾਏ ਇੰਨਾ ਕੁ ਪੱਕ ਜਾਏ ਤੇ ਇੰਨਾ ਪੱਕ ਜਾਏ ਕਿ ਬਿਨਾਂ ਬੋਲਣ ਤੋਂ ਵੀ ਅੰਦਰ ਬੋਲਦਾ ਰਹੇ ਇੰਨਾ ਕੁ ਜਪਿਆ ਜਾਏ ਇੰਨਾ ਕੁ ਜਪਿਆ ਜਾਏ ਬਿਨਾਂ ਜਪਣ ਤੋਂ ਵੀ ਅੰਦਰ ਜਪੀਂਦਾ ਹੈ ਇੰਨਾ ਕੁ ਪੀਤਾ ਜਾਏ ਕਿ ਬਿਨਾਂ ਪੀਣ ਤੋਂ ਵੀ ਅੰਦਰ ਖੁਮਾਰੀ ਚੜੀ ਰਹੇ ਸਾਹਿਬ ਕਹਿੰਦੇ ਨੇ ਬਿਨ ਸਿਮਰਨ ਜੋ ਜੀਵਨ ਬਲਣਾ ਸਿਮਰਨ ਤੋਂ ਬਿਨਾਂ ਜ਼ਿੰਦਗੀ ਬਤੀਤ ਕਰਨਾ ਸੱਤ ਦੀ ਜ਼ਿੰਦਗੀ ਮੇਰੇ ਸਾਹਿਬ ਗੁਰੂ ਅਰਜੁਨ ਦੇਵ ਜੀ ਨੇ ਤਾਂ ਹੀ ਬਚਨ ਕੀਤਾ ਸੀ ਕਹਿਣ ਲੱਗੇ ਬਿਨ ਸਿਮਰਨ ਦਿਨ ਰਹਿਣ ਬਿਰਥਾ ਵਿਹਾਏ ਮੇਘ ਬਿਨਾਂ ਜਿਉ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜਿਉ ਕਿਰਪਨ ਕੇ ਨਿਰਾਰਥ ਦਾਮ ਕਹਿੰਦੇ ਨੇ ਸਿਮਰਨ ਤੋਂ ਬਿਨਾਂ ਜ਼ਿੰਦਗੀ ਇਸ ਤਰ੍ਹਾਂ ਜਿਵੇਂ ਪਾਣੀ ਤੋਂ ਬਿਨਾਂ ਖੇਤੀ ਤੇ ਸਿਮਰਨ ਤੋਂ ਬਿਨਾਂ ਕਮਾਈ ਇਸ ਤਰ੍ਹਾਂ ਜਿਵੇਂ ਕੰਜੂਸ ਬੰਦਾ ਹੁਣ ਦੇਖੋ ਸਾਹਿਬ ਨੇ ਕਿਹਾ ਗੋਬਿੰਦ ਭਜਨ ਬਿਨ ਬਿਰਥੇ ਸਭ ਖਾਂ ਕਾਮ ਜੋ ਕਿਰਪਨ ਕਿਰਪਨ ਦਾ ਅਰਥ ਹੁੰਦਾ ਕੰਜੂਸ ਜੋ ਕਿਰਪਨ ਕੇ ਨਿਰਾਰਥ ਦਾਮ ਦਾਮ ਦਾ ਅਰਥ ਹੁੰਦਾ ਦਮੜੀਆਂ ਹੁਣ ਕੰਜੂਸ ਬੰਦਾ ਜਿੰਨਿਆਂ ਮਰਜ਼ੀ ਦੀਆਂ ਜੇਬਾਂ ਕੱਟ ਕੱਟ ਕੇ ਘਰ ਰੱਖੀ ਜਾਏ ਜਿੰਨਾ ਮਰਜ਼ੀ ਇਕੱਠਾ ਕਰੀ ਜਾਏ ਉਸ ਨੂੰ ਖਾਣਾ ਵੀ ਨਸੀਬ ਨਹੀਂ ਹੁੰਦਾ ਤੇ ਉਹਨੂੰ ਪਾਣਾ ਵੀ ਨਸੀਬ ਹੁੰਦਾ ਸਾਹਿਬ ਕਹਿੰਦੇ ਜਿਵੇਂ ਕੰਜੂਸ ਬੰਦਾ ਇਕੱਠਾ ਕਰਦਾ ਕਰਦਾ ਮਰ ਜਾਂਦਾ ਆਪ ਪੱਲੇ ਕੁਝ ਨੀ ਪੈਂਦਾ ਤੇ ਇੱਕ ਦਿਨ ਬੇਨਤੀ ਕੀਤੀ ਸੀ ਸਾਹਿਬ ਬਾਬਾ ਕਬੀਰ ਜੀ ਨੇ ਸ਼ਬਦ ਕਿਹਾ ਜਿਉ ਮਧਮਾਖੀ ਤਿਉਂ ਸਥੋਰ ਰਸ ਜੋਰ ਜੋਰ ਧਨ ਕੀਆ ਕਹਿੰਦੇ ਨੇ ਜਿਵੇਂ ਸ਼ਹਿਦ ਦੀ ਮੱਖੀ ਹੈ ਨਾ ਉਹ ਇੱਕ ਇੱਕ ਫੁੱਲ ਤੇ ਬਹਿੰਦੀ ਕਦੀ ਇੱਕ ਤੋਂ ਰਸ ਚੁੱਕ ਦੂਜੇ ਤੋਂ ਚੱਖ ਤੀਜੇ ਤੋਂ ਚੱਖ ਅਖੀਰ ਤੇ ਸ਼ਹਿਦ ਦੀ ਮੱਖੀ ਆ ਕੇ ਆਪਣੇ ਟਿਕਾਣੇ ਤੇ ਬਹਿੰਦੀ ਵੈਸੇ ਮੈਂ ਕੱਲ ਕੈਂਸਬਰਾਂ ਤੇ ਬੇਨਤੀ ਕੀਤੀ ਇਹਦੇ ਵਿੱਚ ਗੁਣ ਵੀ ਬੜੇ ਪਰ ਇੱਥੇ ਪ੍ਰਕਰਨ ਬਦਲ ਜਾਏਗਾ ਜਦੋਂ ਗੁਣ ਦੀ ਗੱਲ ਕੀਤੀ ਉਦੋਂ ਕਹਿੰਦੇ ਨੇ ਸੱਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਧਪ ਮਖੀਰਾ ਹੁਣ ਸ਼ਹਿਦ ਦੀ ਮੱਖੀ ਵਰਗਾ ਹੈ ਤਾਂ ਕਿਸੇ ਕੋਲੇ ਜੀ ਸੈਨ ਬੜੀਆਂ ਤੇਜ ਡੰਗ ਕਿਸੇ ਦੂਜੇ ਨੂੰ ਮਾਰਨ ਤੇ ਬੁਖਾਰ ਤੱਕ ਚਾੜ ਦਿੰਦੀਆਂ ਨੇ ਪਰ ਆਪਣੇ ਆਪ ਨੂੰ ਕਦੀ ਇੱਕ ਦੂਜੇ ਨੂੰ ਡੰਗ ਨੀ ਜੇ ਮਾਰਦੀਆਂ ਜੇ ਰੱਬ ਮਿਹਰ ਕਰੇ ਸਿੱਖਾਂ ਨੇ ਏਕਾ ਸਿੱਖਣਾ ਹੋਵੇ ਨਾ ਸੈਨ ਤੇ ਵੀਰ ਰਸ ਵਿੱਚ ਬੜੇ ਡਾਂਗ ਚੁੱਕਦਿਆਂ ਮਿੰਟ ਇੱਕ ਲਾਉਂਦੇ ਨੇ ਕਈ ਵਾਰੀ ਮਹਾਰਾਜ ਦੇ ਸਾਹਮਣੇ ਜਿਹੜੇ ਪਏ ਹੁੰਦੇ ਨੇ ਸ਼ਸਤਰ ਇਹਨਾਂ ਨਾਲ ਗੱਦਕਾ ਖੇਡਣ ਲੱਗ ਪੈਂਦੇ ਨੇ ਸਾਹਮਣੇ ਖਲੋ ਕੇ ਹੈ ਸ਼ਹਿਦ ਦੀ ਮੱਖੀ ਦੀ ਤਰ੍ਹਾਂ ਡੰਗ ਬੜਾ ਤੇਜ ਪਰ ਰੱਬ ਮੇਰ ਕਰੇ ਇਹਨਾਂ ਨੂੰ ਸ਼ਹਿਦ ਦੀ ਮੱਖੀ ਦੀ ਤਰ੍ਹਾਂ ਇਕੱਠਿਆ ਰਹਿਣ ਦੀ ਵੀ ਜਾਂਚ ਆ ਜਾਏ ਹੁਣ ਦੇਖੋ ਸ਼ਹਿਦ ਦੀਆਂ ਮੱਖੀਆਂ ਹਰ ਮੱਖੀ ਕੋਲ ਡੰਗ ਜਿਹਨੂੰ ਹੱਥ ਲਾਓਗੇ ਉਹ ਐ ਪੂਰਾ ਵੀਰ ਰਸ ਵਿੱਚ ਮਿਲੇਗਾ ਪਰ ਵਾਹਿਗੁਰੂ ਮੇਰ ਕਰੇ ਮੈਂ ਬੇਨਤੀ ਕਰਨਾ ਉਹਨਾਂ ਵਰਗਾ ਏਕਾ ਵੀ ਚਾਹੀਦਾ ਪਰ ਇੱਕ ਉਹ ਜੇ ਏਕੇ ਵਿੱਚ ਰਹਿੰਦੀਆਂ ਨੇ ਨਾ ਆਪਣੀ ਮਰਜ਼ੀ ਨੀ ਕਰਦੀਆਂ ਜਿੱਦਣ ਰਾਣੀ ਮੱਖੀ ਨੇ ਕਹਿਣਾ ਬਾਕੀ ਸਾਰੀਆਂ ਮੱਖੀਆਂ ਨੂੰ ਉਹਦੇ ਪਿੱਛੇ ਚੱਲਣਾ ਕਿਸੇ ਮੱਖੀ ਨੇ ਆਪਣੀ ਮਰਜ਼ੀ ਨੀ ਕਰਨੀ ਗੁਰੂ ਸਾਹਿਬ ਕਹਿੰਦੇ ਜਦੋਂ ਸੰਗਤ ਵਿੱਚ ਰਹਿਣਾ ਹੈ ਨਾ ਫਿਰ ਸ਼ਹਿਦ ਦੀਆਂ ਮੱਖੀਆਂ ਦੀ ਤਰ੍ਹਾਂ ਰਹੀ ਉਹਨਾਂ ਕੋਲ ਡੰਗ ਤੇ ਹੈ ਪਰ ਬੈਠੀਆਂ ਇੱਕ ਦੂਜੇ ਨੂੰ ਡੰਗ ਨੀ ਮਾਰਦੀਆਂ ਜੈਸੇ ਮਤ ਮਖੀਰਾ ਖੈਰ ਇੱਥੇ ਵਿਸ਼ਾ ਪ੍ਰਕਰਨ ਬਦਲ ਗਿਆ ਜੋ ਕਬੀਰ ਜੀ ਨੇ ਕਿਹਾ ਕਹਿੰਦੇ ਨੇ ਕਿ ਜਿਉ ਕਿਰਪਨ ਕੇ ਨਿਰਾਰਥ ਦਾਮ ਸਿਮਰਨ ਤੋਂ ਬਿਨਾਂ ਜਿਹੜੀ ਕਮਾਈ ਕੀਤੀ ਹੈ ਕਿਹੜੇ ਨਾਲ ਜਾਣੇ ਮਰ ਜਾਈਦਾ ਸਾਰੀ ਜ਼ਿੰਦਗੀ ਕਮਾਉਂਦਿਆਂ ਪੁੱਤਰ ਧੀਆਂ ਦੀ ਖਾਤਰ ਕਿਸੇ ਤਰੀਕੇ ਨਾਲ ਤਰਲੇ ਕਰਦਿਆਂ ਵੀ ਇਹ ਚਾਰ ਦਿਨ ਬੱਚੇ ਸਾਡੀ ਸੇਵਾ ਕਰਨਗੇ ਗੁਰੂ ਗ੍ਰੰਥ ਸਾਹਿਬ ਤਾਂ ਕਿਰਪਾ ਕਰਕੇ ਕਹਿੰਦੇ ਨੇ ਸੇਵਾ ਕਿੰਨੇ ਕਰਨੀ ਉਹ ਮਨਾ ਤੈਨੂੰ ਪਾਣੀ ਦੀ ਲੋੜ ਪਈ ਕਿਸੇ ਨੇ ਬੁੱਕ ਤੇਰੀ ਵਿੱਚ ਪਾਣੀ ਨੀ ਪਾਉਣਾ ਹਜ਼ੂਰ ਨੇ ਸ਼ਬਦ ਵਰਤਿਆ ਛਿਨ ਛਿਨ ਤਨ ਛੀਜੈ ਜਰਾ ਜਨਾਵੈ ਸਭ ਤੇਰੀ ਓਕ ਕੋਈ ਪਾਣੀ ਨਾ ਪਾਵੇ। ਤੂੰ ਬੁੱਕ ਕਰਕੇ ਤਰਲੇ ਕੀਤੇ ਕਿਤੇ ਪਾਣੀ ਨੀ ਪਾਣਾ। ਲੋਕਾਂ ਕਹਿਣਾ ਬਾਬਾ ਦਿਨ ਰਾਤ ਸਿਰ ਖਾਈ ਜਾਂਦਾ। ਹਜ਼ੂਰ ਨੇ ਉੱਥੇ ਕਿਹਾ ਜੋ ਮਤ ਬਾਕੀ ਤਿਉਂ ਸਠੋਰ ਰਸ ਜੋਰ ਜੋਰ ਤਲਕੀਆ। ਜਿਵੇਂ ਸ਼ਹਿਦ ਦੀ ਮੱਖੀ ਇੱਕ ਇੱਕ ਫੁੱਲ ਤੇ ਬੈਠ ਕੇ ਸੁਗੰਧੀ ਲੈਂਦੀ ਏ, ਉਹ ਮਨਾ ਤੂੰ ਥਾਂ ਥਾਂ ਤੇ ਜਾ ਕੇ ਬੋਲ ਕੇ ਕਹਿ ਕੇ ਕਰਕੇ ਇਹ ਕੇਵਲ ਇਹ ਨਾ ਸਮਝੋ ਮੈਂ ਆਪ ਜੀ ਨੂੰ ਕਹਿਣਾ, ਸੱਚ ਜਾਣੋ ਮੈਂ ਕਥਾ ਯਤਨ ਕਰਨਾ ਆਪਣੇ ਮਨ ਨੂੰ ਸੁਣਾਵਾਂ। ਥਾਂ ਥਾਂ ਤੇ ਜਾ ਕੇ ਇੰਨਾ ਕੁਝ ਕੀਤਾ, ਇੰਨਾ ਕਮਾਇਆ, ਜਾਣ ਲੱਗਿਆ ਤੇਰੇ ਪੱਲੇ ਕੀ ਪੈਣਾ, ਕੱਠਾ ਕਰਦੀ ਮਰ ਜਾਣੀ, ਖਾਣ ਵਾਲੇ ਕੋਈ ਹੋਰ ਪੈਦਾ ਹੋ ਜਾਣੇ। ਸ਼ਹਿਦ ਦੀ ਮੱਖੀ ਕੇਵਲ ਕੱਠਾ ਕਰਦੀ ਏ ਤੇ ਉਹਦੇ ਪੱਲੇ ਪਤਾ ਕੀ ਪੈਂਦਾ, ਧੂੰ ਪੈਂਦਾ, ਧੂੰ। ਉਹ ਸਵਾਹ ਥੱਲੇ ਅੱਗ ਬਾਲਦੇ ਨੇ, ਉਹਦੀਆਂ ਅੱਖਾਂ ਵਿੱਚ ਧੂੰ ਪਾਉਂਦੇ ਨੇ ਤੇ ਨਿਚੋੜ ਕੇ ਰਸ ਹੋਰ ਕੋਈ ਲੈ ਜਾਂਦਾ। ਜੋ ਕਿਰਪਨ ਕੇ ਨਿਰਾਰਥ ਦਾਮ, ਗੋਬਿੰਦ ਭਜਨ ਬਿਨ ਬਿਰਥੇ ਸਮਕਾਮ। ਜੋ ਕਿਰਪਨ ਕੇ ਨਿਰਾਰਥ ਦਾਮ, ਜੋ ਮਧਮਾਖੀ ਤਿਉਂ ਸਟੋਰ ਰਸ ਜੋਰ ਜੋਰ ਧਨ ਕਰਿਆ, ਜੋਰ ਜੋਰ ਧਨ ਕੀਆ। ਮਰਤੀ ਬਾਰ ਲਿਖੋ ਲਿਖੋ ਕਰੀਏ ਭੂਤ ਰਹਿਣ ਕਿਉਂ ਦੀਆ। ਸਾਰੇ ਕਹਿੰਦੇ ਨੇ ਭੂਤ ਨੂੰ ਕਿੱਥੇ ਕਮਰੇ ਚ ਪਾਇਆ, ਬਾਹਰ ਕੱਢੋ। ਇੱਥੇ ਤਾਂ ਦਿਨ ਇੱਕ ਵੀ ਨੀ ਰੱਖਦੇ ਇੰਡੀਆ ਤੇ, ਚਲੋ ਇੱਕ ਦਿਨ ਰੱਖ ਲੈਂਦੇ ਨੇ, ਸਵੇਰੇ ਸੰਸਕਾਰ ਕਰਾਂਗੇ ਤੇ ਨਾਲ ਹੀ ਪਤੇ ਨੇ ਵੀ ਮੌਤ ਹੋਈ ਨਹੀਂ ਤੇ ਘਰੋਂ ਬਾਹਰ। ਗੁਰੂ ਸਾਹਿਬ ਕਹਿੰਦੇ ਨੇ ਭਾਈ ਸਿੱਖਾ ਨਵ ਖੰਡਨ ਕੋ ਰਾਜ ਕਮਾਵੇ ਅੰਤ ਚਲੇ ਗੋ ਹਾਰੀ। ਪਰ ਇਹ ਹੁਣ ਇਹਨਾਂ ਸਮਝੀਏ, ਇੰਨਾ ਨਿਰਾਸ਼ ਹੋ ਜਾਈਏ। ਅੱਗੇ ਕਹਿੰਦੇ ਨੇ ਗੁਣ ਨਿਦਾਨ, ਗੁਣਾਂ ਦਾ ਖਜ਼ਾਨਾ ਹੈ ਮੇਰਾ ਵਾਹਿਗੁਰੂ। ਗੁਣ ਤਿੰਨ ਹੀ ਗਾਏ ਪਰ ਦਾਤਾ ਜੀ ਜਣਾ ਖਣਾ ਸਿਮਰਨ ਕਿਵੇਂ ਕਰੇ। ਸਿਮਰਨ ਵੀ ਉਹ ਕਰੇਗਾ ਜਾ ਕੋ ਕਿਰਪਾ ਧਾਰੀ, ਜਿਹਦੇ ਤੇ ਤੁਸੀਂ ਮਿਹਰ ਕੀਤੀ ਤੇ ਜਿਹਨੇ ਸਿਮਰਨ ਕੀਤਾ ਸੋ ਸੁਖੀਆ। ਉਹਦੇ ਵਰਗਾ ਸੁਖੀ ਕੋਈ ਨੀ, ਉਹਦੇ ਵਰਗਾ ਆਨੰਦਿਤ ਕੋਈ ਨਹੀਂ। ਧਨ ਉਸ ਜਨਮਾਂ ਉਹਦੀ ਜ਼ਿੰਦਗੀ ਉਹਦਾ ਜਨਮ ਵੀ ਸਫਲ ਹੈ। ਨਾਨਕ ਤਿਸ ਬਲਿਹਾਰੀ, ਗੁਰੂ ਅਰਜਨ ਦੇਵ ਕਹਿੰਦੇ ਮੈਂ ਉਹਦੇ ਤੋਂ ਕੁਰਬਾਨ ਜਾਣਾ ਜਿਹਨੂੰ ਮੇਰਾ ਸਤਨਾਮ ਵਾਹਿਗੁਰੂ ਚੇਤੇ ਰਹਿੰਦਾ। ਗੁਰੂ ਗ੍ਰੰਥ ਸਾਹਿਬ ਮੇਰ ਕਰਨ, ਆਪ ਜਿਤਨੇ ਵੀ ਆਉਂਦੇ ਹੋ, ਵੈਸੇ ਤੇ ਭਜਨ ਬੰਦਗੀ ਕਰਨ ਵਾਲੀਆਂ ਸੰਗਤ ਵਿੱਚ ਬੜੀਆਂ ਰੂਹਾਂ ਆਉਂਦੀਆਂ ਨੇ। ਸਿਮਰਨ ਕਰਨ ਵਾਲੇ ਇਹ ਭੁਲੇਖਾ ਹੀ ਹੁੰਦਾ, ਆਪਾਂ 2 ਫੁੱਟ ਉੱਚਾ ਬਹਿ ਕੇ ਬੋਲੀ ਜਾਂਦੇ ਹਾਂ, ਪਰ ਨਹੀਂ ਮਨਾ ਇੱਕ ਦੋ ਇੱਕ ਚੜ੍ਹਾਉਂਦੀਆਂ ਕੌਣ ਜਾਣੇ। ਮੇਰਾ ਨਾਮ ਜੀ ਹੋ, ਹਜ਼ੂਰ ਮੇਰ ਕਰੇ। ਜੇ ਨਹੀਂ ਕਰਦੇ ਤੇ ਸਿਮਰਨ ਕਰਨਾ ਜ਼ਰੂਰ ਸ਼ੁਰੂ ਕਰੀਏ। 10 ਮਿੰਟ 15 ਮਿੰਟ 20 ਮਿੰਟ ਵਿਥਾ ਭਰਨੀਆਂ ਸ਼ੁਰੂ ਕਰੀਏ। ਘਰੋਂ ਚੱਲਦੇ ਹਾਂ, ਗੁਰਦੁਆਰੇ ਤੱਕ ਆਉਂਦੇ ਹਾਂ, ਇੰਨਾ ਸਮਾਂ ਰੱਬ ਨੇ ਦਿੱਤਾ ਹੈ, ਉਹ ਸਮਾਂ ਹੀ ਸਿਮਰਨ ਵਿੱਚ ਲਾ ਦਈਏ। ਮੈਂ ਕਹਿੰਦਾ ਜਿੰਨਾ ਸਮਾਂ ਗੁਰਦੁਆਰੇ ਵਿੱਚ ਬਤੀਤ ਕਰਨੇ ਓਨਾ ਹੀ ਸਿਮਰਨ ਵਿੱਚ ਲਾ ਦਈਏ। ਵਿਥਾ ਭਰਦੇ ਹਾਂ ਭਰਦੇ ਹਾਂ, ਇੱਕ ਦਿਨ ਘਰ ਭਰੇ ਜਾਂਦੇ ਨੇ। ਗੁਰੂ ਸਾਹਿਬ ਮੇਰ ਕਰਨ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।